ਕਿਰਪਾ ਦ੍ਰਿਸ਼ਟ ਕਰ ਮੋਖ ਉਧਾਰਾ ਤੇ ਕੋ ਸਗਰੋ ਬਾਂਸੀ ਉਧਾਰਾ ਪਾਉ ਬਿਲੋ ਕੇ ਭੋਜਨ ਪਾਇਓ ਜਿਸ ਪ੍ਰਭ ਕੋ ਜਸ ਦਸ ਦਿਸ਼ ਛਾਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਬੜਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਅਤਿਅੰਤ ਵੱਡੇ ਭਾਗ ਹਨ ਕਿ ਪਤਿਤ ਪਾਵਨ ਭਗਤ ਵਛਲ ਸਤਿਗੁਰੂ ਦਸੋਂ ਪਾਤਸ਼ਾਹਾਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਕਮਲਾਂ ਵੰਦਰ ਸਜੇ ਹੋਏ ਸੰਧਿਆ ਵੇਲੇ ਦੇ ਦੀਵਾਨਾਂ ਚ ਨਿਤਾ ਪ੍ਰਤੀ ਜੁੜ ਕੇ ਹਾਜ਼ਰੀਆਂ ਭਰ ਕੇ ਆਪ ਜੀ ਗੁਰੂ ਜਸ ਸਰਵਣ ਕਰਕੇ ਆਪਣਾ ਜੀਵਨ ਸਫਲਾ ਔਰ ਸਕਾਰਥਾ ਕਰ ਰਹੇ। ਜਗਤ ਗੁਰੂ ਪਿਤਾ ਜਾਹਰ ਪੀਰ ਜਗਤ ਗੁਰ ਬਾਬਾ ਐਸੇ ਸਾਹਿਬ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਇਹ ਪਵਿੱਤਰ ਅੰਮ੍ਰਿਤ ਕਥਾ ਹੈ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਦੀ ਪਰਖ ਕਰਨ ਵਾਸਤੇ, ਸਿੱਖੀ ਪਰਖਣ ਲਈ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਤੋਂ ਚੱਲੇ ਹਨ। ਇੱਕ ਨਗਰ ਵਿੱਚ ਪਹੁੰਚੇ ਨੇ ਜਿੱਥੇ ਇੱਕ ਤਰਖਾਣ ਗੁਰੂ ਘਰ ਦਾ ਸਿੱਖ, ਘਰ ਚੱਤ ਦੀ ਗਰੀਬੀ ਹੈ, ਜੇ ਰਾਤ ਨੂੰ ਪ੍ਰਸ਼ਾਦਾ ਪੱਕਦਾ ਤੇ ਸਵੇਰ ਦੀ ਕੋਈ ਆਸ ਨਹੀਂ ਹੁੰਦੀ, ਸੁਬਾ ਤਵਾ ਗਰਮ ਹੁੰਦਾ ਤਪਦਾ ਹੈ ਤੇ ਸ਼ਾਮ ਦੀ ਕੋਈ ਆਸ ਨਹੀਂ, ਕਈ ਵਾਰ ਦੋ ਦੋ ਦਿਨ ਫਾਕਿਆਂ ਵਿੱਚ ਹੀ ਨਿਕਲ ਜਾਂਦੇ ਨੇ, ਪਰ ਅੰਦਰ ਗੁਰਸਿੱਖੀ ਦਾ ਜਜ਼ਬਾ ਬੜਾ ਹੈ। ਜਿਹੜਾ ਕੋਈ ਸਿੱਖ ਆਉਂਦਾ ਉਹਨਾਂ ਦੀ ਸੇਵਾ ਕਰਨੀ ਇਹੋ ਜਿਹਾ ਚਾਹੋ, ਜੇ ਕੋਈ ਸਿੱਖ ਆਉਂਦਾ ਤੇ ਉਹਨਾਂ ਵਾਸਤੇ ਮੰਗਣ ਵਾਸਤੇ ਵੀ ਚਲਾ ਜਾਂਦਾ ਪਰ ਆਪਣੇ ਵਾਸਤੇ ਨਹੀਂ ਕਦੇ ਮੰਗਦਾ। ਜਗਤ ਗੁਰੂ ਪਾਤਸ਼ਾਹ ਜਦੋਂ ਇਹਦੇ ਘਰ ਉਤਰੇ ਤੇ ਇਹਨੇ ਬੜੀ ਸਤਿਗੁਰਾਂ ਦੀ ਆਓ ਭਗਤ ਕੀਤੀ, ਪਰ ਘਰ ਵਿੱਚ ਕੁਝ ਹਾਜ਼ਰ ਨਹੀਂ ਸੀ। ਜਦੋਂ ਬਾਹਰ ਮੰਗਣ ਵਾਸਤੇ ਗਿਆ ਤੇ ਲੋਕਾਂ ਨੇ ਇਨਕਾਰ ਕਰਕੇ ਕਹਿ ਦਿੱਤਾ ਕਿ ਸਿੱਖਾਂ ਦੇ ਬਹਾਨੇ ਆਪਣਾ ਪੇਟ ਭਰਦਾ, ਇਹਨੂੰ ਨਹੀਂ ਅਸੀਂ ਦਾਨ ਦੇਣਾ। ਚਿੰਤਾ ਤੁਰ ਹੋ ਕੇ ਬੈਠਾ ਸੀ, ਅਚਾਨਕ ਕੰਨਾਂ ਵਿੱਚ ਆਵਾਜ਼ ਪਈ, ਕੁਝ ਲੋਕ ਤੁਰੇ ਜਾਂਦੇ ਵੇਖੇ, ਪੁੱਛਿਆ ਕੀ ਗੱਲ ਹੈ। ਉਹਨਾਂ ਦੱਸਿਆ ਅੱਜ ਆਪਣੇ ਨਗਰ ਦੇ ਰਾਜੇ ਨੇ ਛਿੰਝ ਪਵਾਈ, ਉਹਦਾ ਬੜਾ ਤਾਕਤ ਵਾਲਾ ਭਲਵਾਨ ਹੈ, ਮੱਲ ਹੈ, ਉਹਦੇ ਨਾਲ ਜੇ ਕੋਈ ਲੜ ਕੇ ਜਿੱਤੇਗਾ ਉਹਨੂੰ 1000 ਰੁਪਈਆ ਇਨਾਮ ਮਿਲੇਗਾ ਤੇ ਹਾਰਨ ਵਾਲੇ ਨੂੰ 500 ਰੁਪਈਆ। ਸਿੱਖ ਨੂੰ ਚਾਓ ਚੜ ਗਿਆ ਵੀ ਚਲੋ ਜੇ ਜਿੱਤੇ ਨਾ ਹਾਰਾਂਗੇ 500 ਰੁਪਇਆ ਤਾਂ ਮਿਲੇਗਾ, ਘੱਟੋ ਘੱਟ ਗੁਰੂ ਸਾਹਿਬ ਜੀ ਦੇ ਲੰਗਰ ਪਾਣੀ ਦਾ ਹੀ ਬੰਦੋਬਸਤ ਹੋਵੇਗਾ। ਇਹ ਮਨ ਚ ਇੱਛਾ ਰੱਖ ਕੇ ਜਦੋਂ ਅਖਾੜੇ ਵਿੱਚ ਪਹੁੰਚਿਆ, ਲੋਕ ਵੇਖ ਕੇ ਹੱਸਣ ਲੱਗੇ ਵੀ ਇਹ ਮਰਨ ਵਾਸਤੇ ਕਿਉਂ ਆ ਗਿਆ, ਆਪਣਾ ਸਰੀਰ ਨੀ ਵੇਖਦਾ, ਉਧਰ ਮਲ ਨੂੰ ਨੀ ਵੇਖਦਾ ਵੀ ਮਲ ਕਿੰਨਾ ਤਾਕਤ ਵਾਲਾ ਹੈ, ਕਿਤਨਾ ਬਲੀ ਸ਼ਕਤੀਸ਼ਾਲੀ। ਲੋਕਾਂ ਨੇ ਬਹੁਤ ਆਖਿਆ, ਇਹਨੇ ਆਖਿਆ ਵੀ ਜੇ ਮੈਂ ਮਰ ਵੀ ਜਾਣਾ ਤੇ ਮੇਰਾ ਮਰਨਾ ਸਫਲ ਹੋ ਜਾਏਗਾ, ਆਪਣੇ ਗੁਰੂ ਵਾਸਤੇ ਮਰਾਂਗਾ, ਆਪਣੇ ਸਾਹਿਬ ਵਾਸਤੇ ਹੀ ਮਰਾਂਗਾ ਨਾ। ਜਦੋਂ ਮਲ ਨਾਲ ਘੁਲਣ ਲੱਗਾ ਤੇ ਮਲ ਨੇ ਵੀ ਇਹਨੂੰ ਆਖਿਆ ਵੀ ਕੀ ਗੱਲ ਹੈ, ਤੈਨੂੰ ਆਪਣੀ ਮੌਤ ਨਜ਼ਰ ਨਹੀਂ ਆਉਂਦੀ, ਆਪਣੀ ਮੌਤ ਆਪ ਹੀ ਸਹੇੜ ਰਿਹਾ। ਇਹਨੇ ਮਲ ਨੂੰ ਸਾਰੀ ਗੱਲ ਦੱਸੀ, ਮਲ ਨੇ ਸੁਣ ਕੇ ਉਸੇ ਵਕਤ ਆਖਿਆ ਵੀ ਜੇ ਤੂੰ ਪਰ ਸਵਾਰਥ ਵਾਸਤੇ ਇੰਨਾ ਕੁਝ ਕਰ ਰਿਹਾ ਤੇ ਤੂੰ ਨਿਚੱਕ ਹੋ ਕੇ ਮੇਰੇ ਨਾਲ ਕੁਸ਼ਤੀ ਕਰ, ਮੈਂ ਜਿੱਤਣ ਨਹੀਂ ਲੱਗਾ, ਮੈਂ ਆਪ ਹੀ ਹਾਰ ਜਾਵਾਂ। ਮਲ ਦੇ ਅੰਦਰ ਵੀ ਕੋਈ ਭਗਤੀ ਭਾਵਨਾ ਸੀ, ਜਾਗ ਪਈ। ਜਦੋਂ ਇਹ ਸਿੱਖ ਦੇ ਨਾਲ ਘੁਲਿਆ ਤੇ ਆਪ ਹੀ ਜ਼ਮੀਨ ਤੇ ਡਿੱਗ ਪਿਆ, ਟੱਠ ਪਿਆ। 1,000 ਰੁਪਈਆ ਇਨਾਮ ਵੀ ਸਿੱਖ ਨੂੰ ਮਿਲਿਆ, ਬੜੀ ਸੋਹਣੀ ਪੁਸ਼ਾਕ ਵੀ ਮਿਲੀ। ਘਰ ਪਹੁੰਚਿਆ, ਰਸਤਾਂ ਬਸਤਾਂ ਲੈ ਕੇ ਲੰਗਰ ਪ੍ਰਸ਼ਾਦੇ ਵਾਸਤੇ ਸੋਹਣੇ ਪਕਵਾਨ ਤਿਆਰ ਕਰਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੂੰ ਛਕਾਏ। ਮਹਾਰਾਜ ਜੀ ਨੂੰ ਵੀ ਦੱਸਿਆ ਕਿ ਸਤਿਗੁਰੂ ਜੀ ਇਹ ਕਲਾ ਵਰਤੀ ਹੈ। ਸਤਿਗੁਰਾਂ ਨੇ ਰਹਿਮਤਾਂ ਕਰਕੇ ਜਿੱਥੇ ਉਸ ਮਲ ਦੇ ਅੰਦਰ ਬ੍ਰਹਮ ਗਿਆਨ ਉਪਜਿਆ, ਉੱਥੇ ਸਤਿਗੁਰਾਂ ਨੇ ਸਿੱਖ ਤੇ ਵੀ ਕਰਣਾ ਦ੍ਰਿਸ਼ਟੀ ਕਰਕੇ ਇਹਨੂੰ ਵੀ ਆਤਮ ਗਿਆਨ ਦੀ ਦਾਤ ਬਖਸ਼ ਦਿੱਤੀ। ਸਿੱਖੀ ਦੀ ਪਰਖ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਇਹ ਸਾਹਿਬਾਂ ਦੀ ਉਪਮਾ ਹੈ, ਸਤਿਗੁਰਾਂ ਦੇ ਸਿੱਖਾਂ ਦੀ ਉਪਮਾ ਹੈ। ਸਤਿਗੁਰੂ ਜੀ ਦੇ ਸਿੱਖਾਂ ਦੀ ਉਪਮਾ ਵੀ ਸਤਿਗੁਰੂ ਦੀ ਉਪਮਾ ਹੈ, ਕਿਉਂਕਿ ਗੁਰੂ ਕੇ ਸਿੱਖ ਵੀ ਗੁਰੂ ਕਾ ਸਰੂਪ ਹੋ ਜਾਂਦੇ ਨੇ ਬੰਦਗੀ ਕਰਕੇ, ਭਗਤੀ ਕਰਕੇ। ਆਓ ਉਹਨਾਂ ਗੁਰਸਿੱਖਾਂ ਦੀ ਸਿੱਖੀ ਦੀ ਕਥਾ ਕਿ ਕਿਵੇਂ ਸਤਿਗੁਰਾਂ ਨੇ ਸਿੱਖੀ ਪਰਖੀ ਤੇ ਉਹ ਗੁਰੂ ਕੇ ਸਿੱਖ ਉਸ ਸਿੱਖੀ ਵਿੱਚ ਖਰੇ ਉਤਰੇ ਨੇ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਨਾਲ ਸੁਰਤੀਆਂ ਬਿਰਤੀਆਂ ਜੋੜਦਿਆਂ ਹੋਇਆਂ ਸਾਹਿਬਾਂ ਦੇ ਪਾਵਨ ਚਰਨਾਂ ਕਮਲਾਂ ਚ ਹਾਜ਼ਰੀ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀਓ। ਚੌਪਈ ਕਿਰਪਾ ਦ੍ਰਿਸ਼ਟ ਕਰ ਮੁਖ ਉਦਾਰਾ ਤੇ ਕੋ ਸਗਰੋ ਬਾਂਸੀ ਉਦਾਰਾ।
ਕਿਰਪਾ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਉਹ ਸਿੱਖ ਵੱਲ ਜਿਹਨੇ ਇੰਨੀ ਭਾਵਨਾ ਨਾਲ ਸਾਹਿਬ ਦੀ ਸੇਵਾ ਕੀਤੀ, ਸਾਹਿਬਾਂ ਨੇ ਆਪਣੀ ਦਇਆ ਦ੍ਰਿਸ਼ਟੀ ਕਰਕੇ ਕੱਲਾ ਸਿੱਖ ਹੀ ਨਹੀਂ ਤਾਰਿਆ, ਮਹਾਰਾਜ ਜੀ ਨੇ ਉਹਦਾ ਸਾਰਾ ਬੰਸ ਉਧਾਰ ਦਿੱਤਾ ਹੈ। ਸਾਹਿਬਾਂ ਨੇ ਸਾਰੀਆਂ ਕੁੱਲਾਂ ਤਾਰ ਦਿੱਤੀਆਂ ਹਨ।
ਭਾਉ ਬਿਲੋ ਕੇ ਭੋਜਨ ਪਾਇਓ ਜਿਸ ਪ੍ਰਭ ਕੋ ਜਸ ਦਸ ਦੀ ਸਿਛਾਇਓ।
ਮਹਾਰਾਜ ਜੀ ਨੇ ਦਾ ਭਾਉ ਪ੍ਰੇਮ ਵੇਖ ਕੇ ਭੋਜਨ ਛਕਿਆ। ਸਤਿਗੁਰੂ ਜੀ ਪ੍ਰੇਮ ਦੇ ਭੁੱਖੇ ਨੇ, ਭਾਉ ਭਗਤੀ ਦੇ ਭੁੱਖੇ ਨੇ, ਗੋਬਿੰਦ ਭਾਉ ਭਗਤ ਦਾ ਭੁੱਖਾ। ਸਤਿਗੁਰੂ ਜੀ ਤਾਂ ਪ੍ਰੇਮ ਦੇ ਭੁੱਖੇ ਨੇ, ਸਿੱਖ ਦਾ ਪ੍ਰੇਮ ਵੇਖ ਕੇ ਦੀ ਭਾਵਨਾ ਵੇਖ ਕੇ ਸਤਿਗੁਰਾਂ ਨੇ ਭੋਜਨ ਛਕਿਆ ਔਰ ਇਹਨੂੰ ਕਿਰਤਾਰਥ ਕੀਤਾ, ਸਿੱਖ ਦੀ ਕੀਤੀ ਹੋਈ ਸੇਵਾ ਸਫਲ ਕੀਤੀ ਹੈ।
ਸੋ ਰਜਨੀ ਬਸ ਕਰ ਤੇ ਧਾਮ ਕੀ ਨਗਮਨ ਪਹੁੰਚੇ ਇੱਕ ਗ੍ਰਾਮ।
ਇੱਕ ਰਾਤ ਸਤਿਗੁਰਾਂ ਨੇ ਇਸੇ ਸਿੱਖ ਦੇ ਘਰ ਹੀ ਬਤੀਤ ਕੀਤੀ। ਉਹ ਰਾਤ ਕਿਉਂਕਿ ਸ਼ਾਮ ਦੇ ਸਮੇਂ ਹੀ ਸਤਿਗੁਰੂ ਜੀ ਉਤਰੇ ਸਨ ਤੇ ਰਾਤ ਸਤਿਗੁਰੂ ਜੀ ਇਸੇ ਸਿੱਖ ਦੇ ਘਰ ਹੀ ਰਹੇ ਨੇ। ਇੱਕ ਰਾਤ ਇਸ ਸਿੱਖ ਦੇ ਘਰ ਰਹਿ ਕੇ ਅਗਲਾ ਦਿਨ ਚੜਿਆ ਤੇ ਸਿੱਖ ਨੂੰ ਕਿਰਤਾਰਥ ਕਰਦੇ ਹੋਇਆ ਸਤਿਗੁਰੂ ਜੀ ਇੱਥੋਂ ਅੱਗੇ ਨੂੰ ਚੱਲੇ ਹਨ।
ਪਹੁੰਚੇ ਕੀਨ ਗਮਨਾ ਪਹੁੰਚੇ ਇੱਕ ਗ੍ਰਾਮੋਂ।
ਔਰ ਸਤਿਗੁਰੂ ਜੀ ਜਦੋਂ ਇੱਥੋਂ ਚੱਲੇ ਤੇ ਅੱਗੇ ਇੱਕ ਹੋਰ ਨਗਰ ਵਿੱਚ ਇੱਕ ਹੋਰ ਗ੍ਰਾਮ ਵਿੱਚ ਪਹੁੰਚੇ ਹਨ।
ਤਿਸ ਮਹਿਰ ਸਿੱਖ ਧਨ ਹੀਨਾ ਆਏ ਤਬੈ ਤਿੰਨ ਦਰਸ਼ਨ ਕੀਨਾ।
ਇਸ ਨਗਰ ਦੇ ਵਿੱਚ ਵੀ ਇੱਕ ਧਨ ਹੀਣਾ ਸਿੱਖ ਰਹਿੰਦਾ ਸੀ, ਉਹਦੇ ਕੋਲ ਵੀ ਧਨ ਨੀ, ਨਿਰਧਨਾ ਸੀ, ਗਰੀਬ ਸੀ। ਉਹਨੇ ਜਦੋਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੂੰ ਆਉਂਦਿਆਂ ਵੇਖਿਆ, ਸਤਿਗੁਰਾਂ ਦੇ ਨਾਲ ਭਾਈ ਬਾਲਾ ਜੀ ਵੀ ਸਨ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੂੰ ਜਿਸ ਵੇਲੇ ਉਹ ਸਿੱਖ ਨੇ ਆਉਂਦਿਆਂ ਵੇਖਿਆ,
ਆਏ ਤਬੈ ਤਿੰਨ ਦਰਸ਼ਨ ਕੀਨਾ,
ਉਹਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਾਹਿਬ ਜੀ ਦੀ ਸੋਹਣੀ ਸੁੰਦਰ ਮੂਰਤ ਦੇ ਦੀਦਾਰ ਕੀਤੇ ਹਨ।
ਵੰਦਨ ਕਰਕੇ ਬਿਨੈ ਉਚਾਰੀ,
ਹੱਥ ਜੋੜ ਕੇ ਸਤਿਗੁਰਾਂ ਨੂੰ ਵੰਦਨਾ ਕੀਤੀ, ਨਮਸਕਾਰ ਕੀਤੀ। ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਹੋਇਆ ਉਹ ਸਿੱਖ ਬੋਲਿਆ,
ਉੱਠ ਕਰ ਚਲੀਏ ਸਦਨ ਵਜਾਰੇ।
ਸਤਿਗੁਰੂ ਜੀ ਨਗਰ ਦੇ ਬਾਹਰ ਜਦੋਂ ਵੀ ਮੇਰੇ ਸਤਿਗੁਰੂ ਜੀ ਕਿਸੇ ਨਗਰ ਚ ਗਏ ਨੇ, ਪਹਿਲਾਂ ਨਗਰ ਦੇ ਬਾਹਰ ਹੀ ਉਤਾਰਾ ਕਰਦੇ ਸਨ ਤੇ ਸਤਿਗੁਰਾਂ ਨੂੰ ਬੇਨਤੀ ਕਰਕੇ ਕਹਿਣ ਲੱਗਾ, ਮਹਾਰਾਜ ਆਪ ਜੀ ਇੱਥੋਂ ਉੱਠੋ, ਜੋ ਦਾਸ ਨੂੰ ਆਪ ਜੀ ਨੇ ਘਰ ਬਖਸ਼ਿਆ ਕਿਰਪਾ ਕਰਕੇ ਉਸ ਘਰ ਵਿੱਚ ਚਰਨ ਪਾਓ, ਆਪ ਜੀ ਦਾ ਘਰ ਹੈ। ਮਹਾਰਾਜ ਆਪ ਜੀ ਦਾਸਾਂ ਦੇ ਘਰਾਂ ਵਿੱਚ ਆਪਣੇ ਚਰਨ ਪਾ ਕੇ ਘਰ ਪਵਿੱਤਰ ਕਰੋ, ਪਾਵਨ ਕਰੋ।
ਚਰਨ ਪਰੇ ਤੇ ਪਾਵਨ ਹੋਵੇ,
ਮਹਾਰਾਜ ਜਦੋਂ ਆਪ ਜੀ ਦੇ ਚਰਨ ਪੈਣਗੇ ਤੇ ਮੇਰਾ ਘਰ ਪਵਿੱਤਰ ਹੋ ਜਾਏਗਾ, ਜਗ੍ਹਾ ਪਵਿੱਤਰ ਹੋ ਜਾਏਗੀ, ਪਾਤਸ਼ਾਹ ਉਹ ਥਾਂ ਸੁਹਾਵਣਾ ਹੋ ਜਾਂਦਾ ਹੈ, जिथे आप जी दे पवित्र चरण पै जान। महाराज ओ धरती हरियावली है जिथे आप जी चल के बैठ जाओ।
बचन सुने ते कलुख कटे है,
आप जी दे पवित्र पावन बचन सुन के कलयुग दे पाप कटे जांदे हन। जेड़े जन्म जन्मांतरां दे पाप साडे हिरदयां नूं साडिया मनां नूं लगे हुए ने, आप जी दे पवित्र बचन सुन के ओ पाप कटे जांदे हन। ऐसे आप जी दे अमृतमई बचन हन।
पाओ बिलोक कर्म मन बानी।
महाराज जी आप जी अपने सेवकां दा भाव वेखदे हो, प्रेम वेखदे हो, मन बच कर्म करके सिर्फ प्रेम ही वेखदे हो।
गमने तेन केत गुण खानी।
सतगुरां ने वेख्या भी सिख दे अंदर प्रेम है, और ए प्रेम सिर्फ जुबान दा नहीं है, ए प्रेम मन दा भी है। बहुतियां दी प्रीत सिर्फ जुबान तक ही सीमित हुंदी है, भी जुबान नाली मिठियां मिठियां गल्लां कर लैंदे ने, जुबान नाली भगती दियां गल्लां कर लियां, पर मन च कुड़तन भरी है। सतगुरां वेख्या भी कल्ला जुबान तो ही मिठा नहीं, अंदरों मन भी इहदा मिठा भगती नाल भरिया होया। इहदी भावना वेख के, इहदा प्रेम परख के जगत गुरु गरीब नवाज पातशाह जी सिख दे नाल इहदे घर वल चल पए।
सिख के एक सुत एक कर नारी।
पातशाह जी सिख दा इको एक लड़का सी, एक इहदी घरवाली सी, घर च बहुता वड्डा परिवार नहीं, एक इहदी घरवाली है, दूसरा इहदा इको एक पुत्र है।
ग्रसियो तो दर्द मैं भारी।
उरे सिख भी गुरु खालसा जी गरीबी करके ग्रसिया होया, घर च इहदे भी अत दी गरीबी है, दलिद्र घर दे विच वरतिया होया। दलिद्र दा मतलब गरीबी भी है, घर दे विच दर्द है, अत दी गरीबी है। जगत गुरु गुरु नानक साहब सच्चे पातशाह गरीबां नूं ही निवाजदे ने। भाई लालो भी गरीब सिख सी, ओनू भी जाके निवाजिया, ओनू भी गल नाल लाया। मेरे सतगुरां ने गरीबां नूं निमाणियां नूं मान दिता, जिन्हां नूं कोई नहीं जानदा कोई नहीं मनदा, उन्हां नूं सतगुरां ने प्रगट कीता। सतगुरु जी दे बचन ने कोई ना जानै कोई ना मानै से प्रगट हर द्वारे। जिन्हां नूं कोई किते नहीं जानदा, किते किसे दी पहचान नहीं, ना उन्हां नूं कोई मनदा है, उन्हां नूं मेरे गरीब नवाज पातशाह जी ने मान दिता, उन्हां नूं प्रगट कीता है। इस सिख दे घर दे विच बड़ा दर्द है, गरीबी करके सिख ग्रसिया होया है।
एक समय भोजन कर आवै दुतिया काल युत भूख बितावे।
समय भोजन हाथ च आ जांदा, कई बारी दूजी बार भोजन पकदा ही नहीं। एक घर विच बेटा, ओनू भी कई बारी भुखिया ही सौना पैंदा। इतनी गरीबी है, ते एहो जिहा गरीबी दा पहरा। हुण तां महाराज जी दी कृपा है, सर्व पासे हर एक नूं रोटी प्रसादा मिल ही जांदा है। अज तो भी 50 साल पहला भी बजुर्ग कहिंदे भी बहुतियां दे घरां विच सब्जी भाजी भी नहीं सी पकदी, इहो जी अत गरीबी दी रेखा सी। महाराज गुरु नानक साहिब जी दे जदों इह सिख दे घर गए ते कहिंदे इन्ना गरीब है सिख कि घर विच इक समय प्रशादा पक जांदा ते कई वारी दूजी वेर प्रशादा नहीं पकदा, दूजी वेरी फाके कटने पैंदे हन।
एक बार भोजन कर खवायो दिवस दूसरे हाथ न आयो।
जदों सतगुरु जी आए, एक दिन इहदे घर रस्त बस्त है, एक दिन तां इहने सतगुरु जी नूं भोजन तैयार कीता ते महाराज जी नूं जिहो जिहा रुखा मिस्सा है सी घर च, ਉਹ ਸਤਿਗੁਰੂ ਜੀ ਨੂੰ ਛਕਾ ਦਿੱਤਾ, ਭਾਈ ਬਾਲੇ ਨੂੰ ਵੀ ਛਕਾ ਦਿੱਤਾ, ਜੋ ਘਰ ਵਿੱਚ ਹੈ ਸੀ। ਇੱਕ ਦਿਨ ਦੇ ਵਿੱਚ ਤਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਉਹ ਵਰਤਾਰਾ ਛਕਾ ਦਿੱਤਾ।
ਦਿਵਸ ਦੂਸਰੇ ਹੱਥ ਨਾ ਆਇਓ।
ਪਰ ਜਦੋਂ ਅਗਲਾ ਦਿਨ ਸਤਿਗੁਰੂ ਜੀ ਫਿਰ ਦੂਸਰੇ ਦਿਨ ਇਹਦੇ ਘਰ ਹੀ ਰਹੇ, ਪਰਖਣਾ ਜੋ ਸੀ ਸਿੱਖ ਨੂੰ, ਦੂਸਰੇ ਦਿਨ ਵੀ ਅੱਗੇ ਸਤਿਗੁਰੂ ਜੀ ਰਾਤ ਰਹਿ ਕੇ ਅਗਲੇ ਦਿਨ ਚਲੇ ਜਾਂਦੇ, ਅਗਲੇ ਦਿਨ ਵੀ ਸਤਿਗੁਰੂ ਜੀ ਇਹਦੇ ਘਰ ਹੀ ਟਿਕ ਗਏ, ਪਰ ਦੂਜੇ ਦਿਨ ਵਾਸਤੇ ਸਿੱਖ ਦੇ ਕੋਲ ਰਸਤ ਬਸਤ ਕੋਈ ਨਹੀਂ ਵੀ ਕਿ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾ ਸਕੇ। ਘਰ ਦੇ ਵਿੱਚ ਆਟਾ ਤੱਕ ਨਹੀਂ, ਅਨਾਜ ਦਾ ਇੱਕ ਦਾਣਾ ਤੱਕ ਨਹੀਂ ਕਿ ਸਤਿਗੁਰੂ ਜੀ ਨੂੰ ਪ੍ਰਸ਼ਾਦਾ ਪਕਾ ਕੇ ਛਕਾ ਸਕੇ।
ਸੋਜ ਅਲਪ ਸੀ ਘਰ ਉਤੇ ਵੇਚੀ ਜਾਏ ਬਾਜ਼ਾਰ।
ਇਹਦੇ ਘਰ ਦੇ ਵਿੱਚ ਕੋਈ ਛੋਟੀਆਂ ਮੋਟੀਆਂ ਵਸਤੂਆਂ ਘਰ ਦੀਆਂ ਪਈਆਂ ਸਨ, ਇਹਨੇ ਆਖਿਆ ਵੀ ਸਤਿਗੁਰੂ ਜੀ ਆਏ ਨੇ, ਉਹਨਾਂ ਨੂੰ ਪ੍ਰਸ਼ਾਦਾ ਤਾਂ ਛਕਾਉਣਾ ਹੀ ਹੈ ਨਾ, ਇਹਨੇ ਕੀ ਕੀਤਾ ਵੀ ਘਰ ਦਾ ਉਹ ਕੁਝ ਕੁ ਸਮਾਨ ਜਿਹੜਾ ਪਿਆ ਸੀ ਉਹ ਬਾਹਰ ਬਾਜ਼ਾਰ ਜਾ ਕੇ ਵੇਚ ਦਿੱਤਾ। ਜਿਹੜੀਆਂ ਲੋੜ ਦੀਆਂ ਚੀਜ਼ਾਂ ਹੁੰਦੀਆਂ ਘਰ ਦੀਆਂ ਉਹ ਚੁੱਕੀਆਂ ਲਪੇਟੀਆਂ ਸਤਿਗੁਰਾਂ ਤੋਂ ਓਹਲੇ ਕਰਕੇ ਕਿ ਸਤਿਗੁਰੂ ਜੀ ਨੂੰ ਨਾ ਪਤਾ ਲੱਗੇ, ਓਹਲੇ ਕਰਕੇ ਬਾਜ਼ਾਰ ਚ ਲੈ ਗਿਆ ਔਰ ਬਾਜ਼ਾਰ ਵਿਚ ਜਾ ਕੇ ਉਹ ਸਾਰੀਆਂ ਚੀਜ਼ਾਂ ਵੇਚ ਕੇ ਜੋ ਮਾਇਆ ਮਿਲੀ ਉਹ ਲੈ ਲਈ।
ਵੇਚ ਸੋ ਅੰਨ ਅੰਨ ਦੀਏ ਨਾਰੇ,
ਉਸ ਮਾਇਆ ਦੇ ਨਾਲ ਫਿਰ ਅੰਨ ਖਰੀਦਿਆ, ਜਿਹੜੀਆਂ ਲੋੜ ਦੀਆਂ ਰੋਟੀ ਪ੍ਰਸ਼ਾਦੇ ਵਾਸਤੇ ਲੋੜ ਸੀ ਉਹ ਵਸਤੂਆਂ ਅੰਨ ਖਰੀਦਿਆ, ਆਟਾ ਆਦਿਕ ਖਰੀਦਿਆ ਤੇ ਲਿਆ ਕੇ ਆਪਣੀ ਘਰਵਾਲੀ ਨੂੰ ਦਿੱਤਾ।
ਅੰਨ ਅੰਨ ਭੋਜਨ ਕਰਿਓ,
ਤੇ ਕਹਿੰਦੇ ਘਰਵਾਲੀ ਨੇ ਅੰਨ ਦੇ ਨਾਲ ਭੋਜਨ ਤਿਆਰ ਕੀਤਾ, ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਜਥਾ ਸ਼ਕਤ ਜੋ ਕੁਝ ਵੀ ਹਾਜ਼ਰ ਹੋ ਸਕਿਆ ਬਣ ਸਕਿਆ ਉਹਨੇ ਬਣਾਇਆ।
ਕਹਿ ਆਹਾਰ ਕਰ ਤੁਰਨ ਤਿਆਰੇ,
ਔਰ ਬੜੀ ਛੇਤੀ ਨਾਲ ਉਹਨੇ ਪ੍ਰਸ਼ਾਦੇ ਦੀ ਤਿਆਰੀ ਕਰ ਲਈ, ਪ੍ਰਸ਼ਾਦਾ ਤਿਆਰ ਕਰ ਲਿਆ।
ਜਲ ਸੁਚ ਆਨ ਲੀਪ ਕਰ ਥਾਈ,
ਔਰ ਮਹਾਰਾਜ ਜੀ ਨੂੰ ਛਕਾਉਣ ਵਾਸਤੇ ਉਹਨੇ ਆਖਿਆ ਵੀ ਜਿੱਥੇ ਬਿਠਾ ਕੇ ਛਕਾਉਣਾ ਉਹ ਜਗ੍ਹਾ ਵੀ ਸੁੱਚੀ ਹੋਵੇ। ਉਹਨੇ ਗੋਬਰ ਆਦਿਕ ਲਿਆ ਕੇ ਜਾਂ ਸੋਹਣੀਆਂ ਚੀਜ਼ਾਂ ਕੋਈ ਲੀਪਾ ਪੋਚੀ ਮਿੱਟੀ ਆਦਿਕ ਲਿਆ ਕੇ ਉਹਦੇ ਨਾਲ ਪੋਚਾ ਲਾਇਆ, ਪੋਚਾ ਲਾ ਕੇ ਥਾਂ ਚੰਗੀ ਤਰ੍ਹਾਂ ਸਵੱਛ ਕੀਤੀ ਕਿ ਗੁਰੂ ਸਾਹਿਬ ਨੂੰ ਇੱਥੇ ਬਿਠਾ ਕੇ ਭੋਜਨ ਛਕਾਉਣਾ। ਉਹਨੇ ਲੀਪਾ ਪੋਚੀ ਕਰਕੇ ਸਾਰੀ ਜਗ੍ਹਾ ਪਵਿੱਤਰ ਕੀਤੀ।
ਹੁਣ ਸਮਦਾਲੇ ਅਗਨ ਜਰਾਏ,
ਪ੍ਰਸ਼ਾਦਾ ਵੀ ਬੜੀ ਸੁਚਮਤਾ ਨਾਲ ਉਹਨੇ ਬਣਾਇਆ। ਉਸ ਮਾਈ ਨੇ ਉਹ ਮਰਿਆਦਾ ਜਾਣਦੀ ਸੀ, ਉਹਨੇ ਸੁਚਮਤਾ ਦੇ ਨਾਲ ਪਹਿਲਾਂ ਜਿਹੜੇ ਚੁੱਲ੍ਹੇ ਵਿੱਚ ਪ੍ਰਸ਼ਾਦਾ ਪਕਾਉਣਾ ਸੀ ਉਹ ਚੁੱਲ੍ਹੇ ਨੂੰ ਵੀ ਲਿਪਿਆ ਚੰਗੀ ਤਰ੍ਹਾਂ, ਤੇ ਚੁੱਲ੍ਹੇ ਨੂੰ ਵੀ ਲਿਪ ਕੇ ਪਹਿਲਾਂ ਉਹਨੂੰ ਵੀ ਸੁੱਚਾ ਕੀਤਾ, ਆਲੇ ਦੁਆਲੇ ਜਿੱਥੇ ਚੌਂਕਾ ਸੀ ਉਹਨੂੰ ਵੀ ਲੋਪਾ ਪੋਚੀ ਕਰਕੇ ਪਵਿੱਤਰ ਕਰਕੇ, ਫਿਰ ਉਹਦੇ ਵਿੱਚ ਲੱਕੜਾਂ ਵੀ ਜਿਹੜੀਆਂ ਨੇ ਉਹ ਧੋ ਕੇ ਬਾਲੀਆਂ ਵੀ ਗੁਰੂ ਸਾਹਿਬ ਵਾਸਤੇ ਭੋਜਨ ਤਿਆਰ ਕਰਨਾ। ਖਾਲਸਾ ਜੀ, ਗੁਰੂ ਸਾਹਿਬ ਜੀ ਨੂੰ ਅੱਜ ਵੀ ਜਿਹੜੀ ਕੜਾਹ ਪ੍ਰਸ਼ਾਦ ਦੀ ਦੇਗ ਦੀ ਮਰਿਆਦਾ ਹੈ ਉਹ ਵੀ ਇਸੇ ਤਰ੍ਹਾਂ ਕਿ ਸੁਚਮਤਾ ਸਹਿਤ ਜਦੋਂ ਦੇਗ ਤਿਆਰ ਕਰੋ ਤੇ ਸਤਿਗੁਰੂ ਜੀ ਨੂੰ ਤਾਂ ਭੋਗ ਲੱਗਦਾ, ਅਸੁਚਤਾ ਨਾਲ ਨਹੀਂ। ਤੇ ਸਤਿਗੁਰੂ ਜੀ ਵਾਸਤੇ ਨੇ ਲੱਕੜਾਂ ਵੀ ਜਿਹੜੀਆਂ ਉਹ ਧੋ ਕੇ ਬਾਲੀਆਂ ਤੇ ਬੜਾ ਸੋਹਣੇ ਢੰਗ ਦੇ ਨਾਲ ਪਵਿੱਤਰਤਾ ਨਾਲ ਸੁਚਮਤਾ ਦੇ ਨਾਲ ਅੱਗ ਬਾਲ ਕੇ ਭੋਜਨ ਤਿਆਰ ਕਰਨ ਲੱਗੀ।
ਕਾਰਜ ਕਿਸ ਕੋ ਉੱਠ ਕਰ ਗਏ, ਬਾਰਕ ਤਾਂ ਬਿਠਾਵਤ ਬਈ,
ਇਹ ਆਪ ਕਿਸੇ ਕੰਮ ਵਾਸਤੇ ਨਾ ਲੱਕੜਾਂ ਦੀ ਅੱਗ ਬਾਲ ਕੇ ਚੁੱਲ੍ਹੇ ਚ ਲੱਕੜਾਂ ਦੀ ਅੱਗ ਜ਼ਿਆਦਾ ਮੱਚ ਗਈ, ਆਪ ਇਹ ਕਿਸੇ ਕੰਮ ਵਾਸਤੇ ਉੱਥੋਂ ਉੱਠ ਕੇ ਬਾਹਰ ਗਈ। ਤਿੰਨਾਂ ਚਾਰਾਂ ਸਾਲਾਂ ਦਾ ਇਹਦਾ ਇੱਕ ਬੱਚਾ ਸੀ, ਉਹਨੂੰ ਉੱਥੇ ਬਿਠਾ ਕੇ ਚਲੀ ਗਈ, ਉਹਨੂੰ ਉੱਥੇ ਬਿਠਾ ਕੇ ਤੇ ਆਪ ਕਿਸੇ ਕੰਮ ਵਾਸਤੇ ਬਾਹਰ ਚਲੀ ਗਈ।
ਪਿੱਛੇ ਤੇ ਸੋ ਸਿਸ ਗਿਰ ਪਰਾ,
ਕਹਿੰਦੇ ਉਹ ਬੱਚਾ ਕਿਤੇ ਇਧਰ ਉਧਰ ਚੰਚਲ ਬਿਰਤੀ ਹੁੰਦੀ ਹੈ ਬਾਲਕਾਂ ਦੀ, ਉਹ ਇਧਰ ਉਧਰ ਖੇਡਦਾ ਫਿਰਦਾ ਸੀ, ਸੁਭਾਵਕ ਕਿਤੇ ਲੱਕੜਾਂ ਦੇ ਨਾਲ ਉਹਦਾ ਠੁੱਡ ਲੱਗਾ ਤੇ ਉਹ ਅੱਗ ਦੇ ਵਿੱਚ ਡਿੱਗ ਪਿਆ।
ਅਗਨ ਬਿਖੈ ਸਾਰੋ ਤਨ ਜਰਾ,
ਉਹ ਜਿਹੜਾ ਬੱਚਾ ਜਦੋਂ ਅੱਗ ਵਿੱਚ ਡਿੱਗਾ ਤੇ ਅੱਗ ਵਿੱਚ ਡਿੱਗਣ ਕਰਕੇ ਇਹੋ ਜਿਹਾ ਬੇਸੁੱਧ ਹੋਇਆ ਕਿ ਮੂੰਹ ਕੁਝ ਬੋਲ ਵੀ ਨਹੀਂ ਸਕਿਆ ਤੇ ਸਰੀਰ ਉਹਦਾ ਸਾਰਾ ਸੜ ਗਿਆ ਤੇ ਸਾਰਾ ਸਰੀਰ ਸੜ ਕੇ ਲੁੱਛ ਗਿਆ।
ਆਨ ਅੰਗਨਾ ਪਿਖਿਓ ਕਸੂਤਾ, ਜਰ ਕਹਿ ਪਇਓ ਮ੍ਰਿਤਕ ਹੈ ਪੁੱਤਾ।
ਇਹ ਜਿਹੜੀ ਬੀਬੀ ਸੀ, ਕਿਤਨਾ ਵੱਡਾ ਇਹਦਾ ਜਿਗਰਾ ਹੋਵੇਗਾ, ਕਿਤਨਾ ਵੱਡਾ ਇਹਦਾ ਬੁਲੰਦ ਹੌਸਲਾ ਹੋਵੇਗਾ। ਇਹ ਉਹੀ ਬੀਬੀਆਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਨੇ ਫਿਰ ਆਪਣੇ ਜਿਗਰਾਂ ਦੇ ਟੋਟਿਆਂ ਨੂੰ ਨੇਤਰਾਂ ਦੇ ਸਾਹਮਣੇ ਨੇਜਿਆਂ ਤੇ ਟੰਗਵਾਇਆ। ਇਹੋ ਜਿਹੀਆਂ ਹੀ ਮਾਤਾਵਾਂ ਸਨ ਜਿਨ੍ਹਾਂ ਆਪਣੇ ਬੱਚਿਆਂ ਦੇ ਫਿਰ ਟੋਟੇ ਕਰਵਾ ਕੇ ਆਪਣੇ ਗਲਾਂ ਚ ਹਾਰ ਪਵਾਏ, ਉਹਨਾਂ ਦੀਆਂ ਆਂਦਰਾਂ ਗਲਾਂ ਵਿੱਚ ਪਵਾਈਆਂ। ਸਵਾ ਸਵਾ ਮਨ ਪੀਸਣੇ ਪੀਸੇ, ਖੰਨੀ ਖੰਨੀ ਗੁਜ਼ਾਰਾ ਕੀਤਾ। ਇਹੋ ਜਿਹੀਆਂ ਮਾਤਾਵਾਂ ਸ਼ੁਰੂਆਤ ਇੱਥੋਂ ਹੀ ਹੋਈ। ਜਦੋਂ ਆ ਕੇ ਵੇਖਿਆ ਕਿ ਬੱਚਾ ਅੱਗ ਦੇ ਵਿੱਚ ਸੜ ਗਿਆ ਔਰ ਸੜ ਕੇ ਉਹਦੀ ਮੌਤ ਹੋ ਚੁੱਕੀ ਹੈ, ਉਹ ਬੱਚਾ ਮ੍ਰਿਤਕ ਹੋਇਆ ਪਿਆ, ਤੇ ਵੇਖਿਆ ਵੀ ਇਹ ਤਾਂ ਬੜਾ ਕੁਸਗਨ ਹੋ ਗਿਆ, ਇੱਕੋ ਇੱਕ ਪੁੱਤਰ ਸੀ ਘਰ ਦੇ ਵਿੱਚ, ਉਹਨੂੰ ਵੀ ਅੱਗ ਲੱਗ ਗਈ ਤੇ ਜਲ ਕੇ ਸੜ ਗਿਆ ਹੈ।
ਤੂਸ਼ਣ ਰਹੀ ਹਿਰਦੈ ਅਸ ਜਾਨਾ, ਸੁਣੈ ਨਾ ਸੰਤ ਬਾਤੇ ਕਾਨਾ।
ਇੱਕ ਵਾਰੀ ਹਿਰਦਾ ਤਾਂ ਫਟਿਆ, ਪੁੱਤਰ ਦੀ ਮੌਤ ਇੱਕ ਮਾਂ ਵਾਸਤੇ ਬੜਾ ਵੱਡਾ ਸਦਮਾ, ਬੜੀ ਵੱਡੀ ਅਸਹਿ ਬਾਤ ਹੈ। ਬੱਚੇ ਨੂੰ ਮਰਿਆ ਪਿਆ ਤਾਂ ਵੇਖਿਆ ਅੱਗ ਦੇ ਨਾਲ ਸੜਿਆ ਹੋਇਆ, ਪਰ ਇਹ ਸੋਚ ਕੇ ਹਿਰਦੇ ਵਿੱਚ ਜਿਗਰੇ ਨੂੰ ਹੌਸਲਾ ਦਿੱਤਾ ਕਿ ਜੇ ਮੈਂ ਰੋਲਾ ਪਾਇਆ ਉੱਚੀ ਬੋਲੀ ਤੇ ਕਿਤੇ ਸਾਡੇ ਘਰ ਵਿੱਚ ਸਤਿਗੁਰੂ ਜੀ ਆਏ ਨੇ, ਉੱਠ ਕੇ ਟੁਰ ਨਾ ਜਾਣ, ਮੈਂ ਤਾਂ ਉਹਨਾਂ ਨੂੰ ਪ੍ਰਸ਼ਾਦਾ ਚੁਕਾਉਣਾ, ਤੇ ਉਹ ਪ੍ਰਸ਼ਾਦਾ ਛਕੇ ਬਿਨਾ ਨਾ ਟੁਰ ਜਾਣ ਕਿਤੇ ਘਰੋਂ ਵੀ ਇਹਨਾਂ ਦੇ ਘਰ ਮੌਤ ਹੋ ਗਈ, ਬੱਚਾ ਮਰ ਗਿਆ, ਹੁਣ ਪ੍ਰਸ਼ਾਦਾ ਕਿਤੇ ਪਕਾਉਣ। ਉਹ ਮਾਈ ਨੇ ਬੜਾ ਜਿਗਰਾ ਕੀਤਾ, ਉਹਨੇ ਬੜਾ ਹੌਸਲਾ ਕੀਤਾ,
ਜਾਏ ਖੁਦਤ ਸੋ ਬਿਨਾ ਆਹਾਰਾ ਦੋਸ਼ ਲਗੈ ਹਮਰੋ ਸਿਰ ਭਾਰਾ।
ਉਹ ਮਾਈ ਸੋਚਣ ਲੱਗੀ ਵੀ ਜੇ ਮੈਂ ਇੱਥੇ ਹੁਣ ਰੋਲਾ ਪਾਇਆ ਜਾਂ ਬੋਲੀ ਤੇ ਆਵਾਜ਼ ਬਾਹਰ ਜਾਏਗੀ ਤੇ ਕਿਤੇ ਸਤਿਗੁਰੂ ਜੀ ਸਾਡੇ ਘਰੋਂ ਬਿਨਾਂ ਪ੍ਰਸ਼ਾਦਾ ਛਕਿਆਂ ਨਾ ਟੁਰ ਜਾਣ, ਤੇ ਜੇ ਬਿਨਾਂ ਪ੍ਰਸ਼ਾਦਾ ਛਕਿਆਂ ਗੁਰੂ ਜੀ ਚਲੇ ਗਏ ਤੇ ਸਾਡੇ ਸਿਰ ਤੇ ਬੜਾ ਵੱਡਾ ਦੋਸ਼ ਲੱਗੇਗਾ, ਇਹ ਬੜਾ ਵੱਡਾ ਪਾਪ ਹੋਵੇਗਾ ਕਿ ਸੰਤ ਲੋਕ ਸਾਡੇ ਘਰ ਆਉਣ ਤੇ ਉਹ ਬਿਨਾਂ ਪ੍ਰਸ਼ਾਦਾ ਛਕਿਆਂ ਹੀ ਟੁਰ ਜਾਣ, ਬਿਨਾਂ ਭੋਜਨ ਛਕਿਆਂ ਹੀ ਚਲੇ ਜਾਣ, ਇਹਦੇ ਨਾਲ ਸਾਡੇ ਤੇ ਬੜਾ ਵੱਡਾ ਦੋਸ਼ ਲੱਗੇਗਾ।
ਸੁਤ ਕੋ ਬਸਤਰ ਲਪੇਟ ਬਣਾਏ,
ਇਹਨੇ ਬੀਬੀ ਨੇ ਕੀ ਕੀਤਾ, ਆਪਣੇ ਬੱਚੇ ਨੂੰ ਇੱਕ ਕੱਪੜੇ ਵਿੱਚ ਇੱਕ ਚਾਦਰ ਦੇ ਵਿੱਚ ਲਪੇਟ ਲਿਆ,
ਘਰ ਅੰਦਰ ਆਈ ਪੋਢਾਏ,
ਇੱਕ ਚਾਦਰ ਵਿੱਚ ਲਪੇਟ ਕੇ ਹੌਸਲਾ ਕਰਕੇ ਆਪਣੇ ਬੱਚੇ ਦੀ ਲੋਥ ਚੁੱਕੀ ਤੇ ਅੰਦਰ ਜਾ ਕੇ ਕਮਰੇ ਵਿੱਚ ਇੱਕ ਪਲੰਘੇ ਤੇ ਇੱਕ ਮੰਜੇ ਤੇ ਉਹਨੂੰ ਲਟਾ ਦਿੱਤਾ।
ਨਿਜ ਪਤੀ ਪਾਸ ਨਾ ਬਾਤ ਬਖਾਨੀ,
ਇੱਥੋਂ ਤੱਕ ਵੀ ਇਹ ਗੱਲ ਇਹਨੇ ਆਪਣੇ ਪਤੀ ਨੂੰ ਵੀ ਨਹੀਂ ਦੱਸੀ, ਘਰ ਵਾਲੇ ਨੂੰ ਵੀ ਨਹੀਂ ਦੱਸੀ ਵੀ ਆਪਣੇ ਪੁੱਤਰ ਦੀ ਮੌਤ ਹੋ ਗਈ, ਉਹਨੂੰ ਵੀ ਇਹ ਗੱਲ ਨਹੀਂ ਦੱਸੀ ਵੀ ਜੇ ਉਹਨੂੰ ਦੱਸ ਦਿੱਤੀ ਤੇ ਕਿਤੇ ਉਹਦੇ ਕੋਲੋਂ ਇਹ ਗੱਲ ਨਾ ਜਰੀ ਗਈ ਤੇ ਸਤਿਗੁਰੂ ਜੀ ਕਿਤੇ ਭੋਜਨ ਛਕੇ ਬਿਨਾਂ ਨਾ ਚਲੇ ਜਾਣ। ਇਹ ਗੱਲ ਇਹਨੇ ਆਪਣੇ ਘਰ ਵਾਲੇ ਨੂੰ ਭਰਤੇ ਨੂੰ ਵੀ ਨਹੀਂ ਦੱਸੀ, ਚਾਦਰ ਵਿੱਚ ਲਪੇਟ ਕੇ ਬੱਚੇ ਨੂੰ ਅੰਦਰ ਲਟਾਈ ਇਹ ਜਣਾ ਕੇ ਵੀ ਬੱਚਾ ਨੀਂਦ ਵਸ ਸੀ ਸੌ ਗਿਆ। ਇਹ ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਕੌਤਕ ਕੀਤਾ।
ਭੋਜਨ ਕੀਨੋ ਪਰਮ ਸਿਆਣੀ,
ਬੜੀ ਸਿਆਣੀ ਬੀਬੀ ਹੈ, ਸੱਤ ਵਾਲੀ ਇਸਤਰੀ ਹੈ, ਕਹਿੰਦੇ ਜਿਹਨੇ ਫਿਰ ਭੋਜਨ ਤਿਆਰ ਕੀਤਾ, ਕਿਤਨਾ ਜਿਗਰਾ ਵੀ ਪੁੱਤਰ ਦੀ ਲੋਥ ਪਈ ਹੈ ਤੇ ਪਰ ਪ੍ਰਸ਼ਾਦਾ ਤਿਆਰ ਕਰ ਰਹੀ ਗੁਰੂ ਸਾਹਿਬ ਵਾਸਤੇ ਬੜੇ ਚਾਓ ਨਾਲ ਕਿ ਕਿਤੇ ਸਤਿਗੁਰੂ ਜੀ ਪ੍ਰਸ਼ਾਦਾ ਛਕ ਲੈਣ, ਬਾਅਦ ਵਿੱਚ ਦੱਸਾਂਗੇ, ਘਰ ਵਾਲੇ ਨੂੰ ਵੀ ਇਹ ਗੱਲ ਨਹੀਂ ਦੱਸੀ। ਤੇ ਬੜੀ ਸਿਆਣੀ ਇਸਤਰੀ ਆਏ ਨੇ, ਕਹਿੰਦੇ ਪ੍ਰਸ਼ਾਦਾ ਤਿਆਰ ਕੀਤਾ, ਭੋਜਨ ਤਿਆਰ ਕੀਤਾ,
ਸ੍ਰੀ ਨਾਨਕ ਕੋ ਬੋਰ ਬੁਲਾਏ।
ਜਦੋਂ ਪ੍ਰਸ਼ਾਦਾ ਪੱਕ ਕੇ ਤਿਆਰ ਹੋ ਗਿਆ, ਸਾਰਾ ਪਕਵਾਨ ਬਣ ਕੇ ਭੋਜਨ ਬਣ ਕੇ ਤਿਆਰ ਹੋਇਆ, ਫਿਰ ਸਤਿਗੁਰੂ ਜੀ ਨੂੰ ਜਾ ਕੇ ਨੇ ਬੁਲਾਇਆ, ਮਹਾਰਾਜ ਜੀ ਭੋਜਨ ਤਿਆਰ ਹੈ, ਆਪ ਜੀ ਕਿਰਪਾ ਕਰਕੇ ਭੋਜਨ ਛਕੋ।
ਬੈਠਾਰੇ ਜੋਤੀ ਸੁੱਚ ਥਾਏ,
ਸੁੱਚੀ ਥਾਂ ਇਹਨੇ ਲਿਪ ਕੇ ਬਣਾਈ ਸੀ ਮਹਾਰਾਜ ਜੀ ਦੇ ਬੈਠਣ ਵਾਸਤੇ, ਸਤਿਗੁਰੂ ਜੀ ਨੂੰ ਉਸ ਸੁੱਚੇ ਥਾਂ ਤੇ ਬੜੇ ਸਤਿਕਾਰ ਨਾਲ ਬਿਠਾਇਆ ਹੈ।
ਜਬ ਹੀ ਤਰਾ ਆਹਾਰ ਅਗਾਰੇ, ਤਬ ਹੀ ਸ੍ਰੀ ਗੁਰੂ ਗਿਰਾ ਉਚਾਰੇ।
ਜਦੋਂ ਥਾਲ ਵਿੱਚ ਪ੍ਰਸ਼ਾਦਾ ਪਰੋਸ ਕੇ ਇਹ ਮਾਈ ਨੇ ਸਤਿਗੁਰਾਂ ਦੇ ਅੱਗੇ ਰੱਖਿਆ ਤੇ ਪ੍ਰਸ਼ਾਦੇ ਦਾ ਥਾਲ ਵੇਖ ਕੇ ਸਤਿਗੁਰੂ ਜੀ ਉਸੇ ਵਕਤ ਬੋਲੇ, ਅੰਤਰਯਾਮੀ ਪਾਤਸ਼ਾਹ ਕੋਲੋਂ ਤਾਂ ਹੁਣ ਕੁਝ ਨਹੀਂ ਨਾ ਲੁਕਿਆ, ਕਰਤਾ ਧਰਤਾ ਤਾਂ ਸਤਿਗੁਰੂ ਆਪ ਹੀ ਨੇ, ਮੇਰੇ ਸਾਹਿਬ ਦੀ ਦ੍ਰਿਸ਼ਟੀ ਤਾਂ ਹਰ ਥਾਂ ਤੇ ਹੈ। ਗਰੀਬਨ ਵਾਜ ਪਾਤਸ਼ਾਹ ਦੇ ਅੱਗੇ ਜਦੋਂ ਮਾਈ ਨੇ ਥਾਲ ਪਰੋਸਿਆ ਪ੍ਰਸ਼ਾਦੇ ਦਾ ਤੇ ਗਰੀਬਨ ਵਾਜ ਪਾਤਸ਼ਾਹ ਜੀ ਥਾਲ ਵੱਲ ਵੇਖ ਕੇ ਬੋਲੇ,
ਸੁੰਦਰ ਬਾਲਕੋ ਤੋ ਤੁਮਾਰੋ।
ਮਹਾਰਾਜ ਜੀ ਕਹਿਣ ਲੱਗੇ ਵੀ ਤੁਹਾਡੇ ਘਰ ਇੱਕ ਬੱਚਾ ਖੇਡਦਾ ਫਿਰਦਾ ਸੀ, ਬੜਾ ਸੁੰਦਰ ਸੀ ਉਹ ਬਾਲਕ, ਉਹ ਬਾਲਕ ਉਹ ਬੱਚਾ ਜਿਹੜਾ ਤੁਹਾਡੇ ਵਿਹੜੇ ਚ ਖੇਡਦਾ ਫਿਰਦਾ ਸੀ,
ਆਪਣੇ ਪਿੱਕੇ ਤੇ ਸਦਨ ਮਜਾਰੋ,
ਨਜ਼ਰ ਨਹੀਂ ਪਿਆ ਆਉਂਦਾ, ਕਿੱਥੇ ਆ ਉਹ? ਮੇਰੇ ਸਾਹਿਬ ਨਾਲੇ ਪ੍ਰਸ਼ਾਦਾ ਥਾਲ ਅੱਗੇ ਪਿਆ ਤੇ ਪੁੱਛ ਰਹੇ, ਕਹਿੰਦੇ ਵੀ ਉਹ ਬੱਚਾ ਖੇਡਦਾ ਸੀ ਇੱਥੇ ਬਾਲਕ ਹੁਣੇ ਕੁਝ ਸਮਾਂ ਪਹਿਲਾਂ, ਉਹ ਕਿੱਥੇ ਹੈ? ਉਹ ਨਜ਼ਰ ਨਹੀਂ ਪਿਆ ਆਉਂਦਾ।
ਕਹਿ ਤੀਆ ਸੋਇਓ ਕਰ ਮਾਈ,
ਅੱਗੋਂ ਮਾਈ ਬੋਲੀ, ਕਹਿਣ ਲੱਗੀ ਸਤਿਗੁਰੂ ਜੀ ਉਹ ਤਾਂ ਅੰਦਰ ਸੁੱਤਾ ਪਿਆ ਹੈ, ਮੌਤ ਵੀ ਤਾਂ ਇੱਕ ਗਹਿਰੀ ਨੀਂਦ ਹੈ ਵੀ ਜਿਹੜੀ ਨੀਂਦ ਤੋਂ ਬਾਅਦ ਮੁੜ ਕੇ ਕੋਈ ਜਾਗਦਾ ਨਹੀਂ। ਝੂਠ ਵੀ ਨਹੀਂ ਬੋਲਿਆ ਤੇ ਇਹ ਵੀ ਕਹਿ ਦਿੱਤਾ ਵੀ ਸੁੱਤਾ ਪਿਆ, ਮੌਤ ਵੀ ਨੀਂਦ ਹੀ ਹੈ ਗਹਿਰੀ ਨੀਂਦ। ਕਹਿਣ ਲੱਗੀ ਮਹਾਰਾਜ ਵੀ ਉਹ ਤਾਂ ਅੰਦਰ ਸੁੱਤਾ ਪਿਆ ਹੈ,
ਖੇਲਤ ਅਲਸ ਬਾਲ ਜਾਗਤ ਨਾਹੀ,
ਖੇਡਦਾ ਥੱਕ ਗਿਆ ਹੋਣਾ ਤੇ ਮਹਾਰਾਜ ਇੰਨਾ ਥੱਕ ਗਿਆ ਵੀ ਹੁਣ ਉਹਨੇ ਜਾਗਣਾ ਕੋਈ ਨਹੀਂ, ਹੁਣ ਉਹਨੇ ਜਾਗਣਾ ਨਹੀਂ, ਹੁਣ ਮਹਾਰਾਜ ਉਹ ਬੜੀ ਗਹਿਰੀ ਨੀਂਦ ਚ ਸੁੱਤਾ ਪਿਆ, ਹੁਣ ਉਹਨੇ ਨਹੀਂ ਜਾਗਣਾ।
ਸੁਣ ਸੁਮੱਤੇ ਸ਼ਿਸ਼ਲਿਓ ਜਗਾਏ, ਆਨੇ ਨਿਕਟਤਾ ਭੋਜਨ ਖਾਏ।
ਮਹਾਰਾਜ ਜੀ ਕਹਿੰਦੇ ਹੇ ਭਾਗਾਂ ਵਾਲੀ ਇਸਤਰੀਏ, ਸੁਮਤੇ ਸ੍ਰੇਸ਼ਟ ਮਤ ਵਾਲੀਏ, ਏਦਾਂ ਕਰ ਵੀ ਬੱਚੇ ਨੂੰ ਅੰਦਰੋਂ ਜਗਾ ਕੇ ਲੈ ਆ, ਉਹ ਆਏਗਾ ਤਾਂ ਅਸੀਂ ਭੋਜਨ ਛਕਾਂਗੇ। ਮੇਰੇ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਲੀਲਾ ਵਰਤਾ ਰਹੇ, ਕਹਿੰਦੇ ਉਹ ਬਾਲਕ ਆਏਗਾ ਨਾ, ਉਹ ਸਾਡੇ ਸਾਹਮਣੇ ਬੈਠੇਗਾ ਤੇ ਫਿਰ ਅਸੀਂ ਤਾਂ ਇਹ ਭੋਜਨ ਛਕਾਂਗੇ, ਉਹਨੂੰ ਅੰਦਰੋਂ ਉਠਾ ਕੇ ਜਗਾ ਕੇ ਲੈ ਆ।
ਤਬ ਨਾਰੀ ਤੂਸ਼ਨ ਵੈ ਰਹੇ ਤੇ ਪ੍ਰਤ ਬੋਰੋ ਸਤਗੁਰ ਕਹੇ,
ਤੇ ਉਹ ਚੁੱਪ ਕਰਕੇ ਬੈਠੀ ਰਹੀ, ਅੰਦਰ ਨਹੀਂ ਗਈ। ਹੁਣ ਕੀ ਆਖੇ ਸਤਿਗੁਰਾਂ ਨੂੰ, ਕੀ ਜਵਾਬ ਦੇਵੇ? ਚੁੱਪ ਕਰ ਗਈ ਤੇ ਚੁੱਪ ਕਰਕੇ ਬੈਠ ਗਈ ਸਤਿਗੁਰਾਂ ਦੇ ਸਾਹਮਣੇ, ਫਿਰ ਕੁਝ ਨਹੀਂ ਬੋਲੀ। ਫਿਰ ਸਤਿਗੁਰੂ ਜੀ ਵੇਖ ਕੇ ਕਹਿਣ ਲੱਗੇ,
ਬਾਲਕ ਨਾਮ ਕਹੋ ਕਿਆ ਰਾਖਾ।
ਮਹਾਰਾਜ ਜੀ ਕਹਿਣ ਲੱਗੇ ਵੀ ਜਾਂਦੇ ਕਿਉਂ ਨਹੀਂ? ਉਹ ਕਹਿਣ ਲੱਗੀ, ਪਾਤਸ਼ਾਹ ਜਿੱਥੇ ਉਹ ਬਾਲਕ ਸੁੱਤਾ ਪਿਆ ਉੱਥੇ ਤੱਕ ਹੁਣ ਮੇਰੀ ਪਹੁੰਚ ਨਹੀਂ ਕਿ ਮੈਂ ਉਹਨੂੰ ਬਿਠਾਵਾਂ, ਉੱਥੇ ਤਾਂ ਹੁਣ ਤੁਹਾਡੀ ਆਵਾਜ਼ ਹੀ ਜਾ ਸਕਦੀ, ਜੇ ਤੁਸੀਂ ਬੁਲਾ ਸਕਦੇ ਤੇ ਬੁਲਾ। ਤੇ ਮੇਰੇ ਸਾਹਿਬ ਜੀ ਪੁੱਛਦੇ ਵੀ ਇਹਦਾ ਨਾਂ ਕੀ ਹੈ ਬਾਲਕ ਦਾ? ਸਾਹਿਬ ਜੀ ਨੇ ਆਵਾਜ਼ ਮਾਰ ਕੇ ਫਿਰ ਪੁੱਛਿਆ ਵੀ ਉਹ ਬੱਚੇ ਦਾ ਨਾਂ ਕੀ ਹੈ, ਬਾਲਕ ਦਾ ਨਾਂ ਕੀ ਹੈ?
ਲਾਲਾ ਅਹ ਸਿੱਖ ਨੇ ਭਾਖਾ।
ਸਿੱਖ ਵੀ ਨੇੜੇ ਬੈਠਾ ਸੀ, ਉਹਨੂੰ ਨਹੀਂ ਸੀ ਪਤਾ ਹਾਲੇ ਕਿ ਕੁਝ ਵੀ। ਉਹ ਕਹਿਣ ਲੱਗਾ, ਮਹਾਰਾਜ ਜੀ ਮੇਰੇ ਪੁੱਤਰ ਦਾ ਨਾਂ ਲਾਲਾ ਹੈ, ਅਸੀਂ ਉਹਨੂੰ ਪਿਆਰ ਨਾਲ ਲਾਲਾ ਕਹਿ ਕੇ ਬੁਲਾਉਂਦੇ ਹਾਂ।
ਸੁਣ ਕੇ ਸ਼੍ਰੀ ਪ੍ਰਭ ਤਿਸੈ ਹਕਾਰਾ, ਆਵੋ ਲਾਲਾ ਕਰੋ ਆਹਾਰਾ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਸੁਣ ਕੇ ਨਾ ਆਵਾਜ਼ ਮਾਰੀ, ਆਵਾਜ਼ ਮਾਰ ਕੇ ਕਹਿੰਦੇ ਆਓ ਲਾਲਾ ਆ ਕੇ ਸਾਡੇ ਨਾਲ ਭੋਜਨ ਛਕੋ। ਆਵਾਜ਼ ਮਾਰੀ ਮੇਰੇ ਸਾਹਿਬ ਨੇ, ਜਦੋਂ ਇਹ ਉੱਚੀ ਆਵਾਜ਼ ਮਾਰੀ,
ਜੀਵੇ ਉਸੇ ਤੋਂ ਗੁਰੂ ਅਲਾਵਾ, ਪਗ ਸੋ ਚੱਲ ਤੇ ਸਮੀਪ ਤੋਂ ਆਵਾ।
ਜਦੋਂ ਸਤਿਗੁਰਾਂ ਨੇ ਆਵਾਜ਼ ਮਾਰੀ ਨਾ, ਲਾਲਾ ਜੀ ਆਓ ਬਾਹਰ ਆਓ ਤੇ ਬਾਹਰ ਆ ਕੇ ਭੋਜਨ ਛਕੋ ਸਾਡੇ ਨਾਲ, ਤੇ ਮੇਰੇ ਸਾਹਿਬ ਦੇ ਆਵਾਜ਼ ਮਾਰਨ ਦੀ ਦੇਰੀ ਸੀ, ਉਹ ਬਾਲਕ ਸੁਰਜੀਤ ਹੋ ਗਿਆ। ਸਤਿਗੁਰ ਮੇਰਾ ਮਾਰ ਜਵਾਲੇ, ਮੇਰੇ ਸਤਿਗੁਰਾਂ ਦੇ ਵਿੱਚ ਇਹ ਕਲਾ ਚਾਹਣ ਤੇ ਮਾਰ ਕੇ ਜਵਾਲ ਸਕਦੇ ਨੇ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਜੇ ਮੇਰੇ ਸਾਹਿਬ ਨੂੰ ਭਾਵੇ ਤੇ ਸਾਹਾਂ ਤੋਂ ਬਿਨਾਂ ਵੀ ਰੱਖ ਲੈਂਦੇ। ਆਵਾਜ਼ ਮਾਰੀ, ਹੁਣ ਮੌਤ ਦੀ ਕੀ ਮਜਾਲ ਹੈ ਕਿ ਸਤਿਗੁਰਾਂ ਦੀ ਆਵਾਜ਼ ਦੇ ਸਾਹਮਣੇ ਉਹ ਖਲੋ ਸਕੇ। ਪ੍ਰਾਣ ਆ ਗਏ ਬੱਚੇ ਵਿੱਚ, ਸਵਾਸ ਚੱਲ ਪਏ, ਚੇਤਨਤਾ ਆ ਗਈ, ਉਸੇ ਵੇਲੇ ਪਲੰਘੇ ਤੋਂ ਉੱਠਿਆ ਤੇ ਦੌੜ ਕੇ ਬਾਹਰ ਨੂੰ ਆ ਗਿਆ। ਜਿੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਬੈਠੇ ਸਨ, ਪੈਰਾਂ ਨਾਲ ਚੱਲ ਕੇ ਉੱਥੇ ਆ ਪਹੁੰਚਿਆ।
ਨਿਜ ਕਰ ਸੋ ਗੁਰਦੀਨ ਆਰਾ,
ਆਪਣੇ ਹੱਥੀ ਉਹ ਬੱਚੇ ਨੇ ਥਾਲ ਸਤਿਗੁਰਾਂ ਦੇ ਅੱਗੇ ਕੀਤਾ, ਲਓ ਮਹਾਰਾਜ ਜੀ ਆਪ ਜੀ ਛਕੋ। ਉਹ ਬੱਚਾ ਵੀ ਜਿਹਦੀ 4-5 ਵਰਿਆਂ ਦੀ ਉਮਰ, ਉਹਦੇ ਅੰਦਰ ਵੀ ਇੰਨਾ ਕੁ ਸਿਆਣਾਪਨ, ਕਹਿੰਦਾ ਮਹਾਰਾਜ ਜੀ ਆਪ ਜੀ ਛਕੋ ਪਹਿਲਾਂ। ਤੇ ਇਸ ਤਰ੍ਹਾਂ ਸਤਿਗੁਰੂ ਜੀ ਨੂੰ ਪਹਿਲਾਂ ਭੋਜਨ ਪਰੋਸਿਆ।
ਖਾਤ ਮਾਤ ਬਾਰ ਕੇ ਅਪਾਰਾ,
ਸਤਿਗੁਰੂ ਜੀ ਨੇ ਉਸ ਆਪਣੇ ਥਾਲ ਵਿੱਚੋਂ ਕੁਝ ਪ੍ਰਸ਼ਾਦਾ ਉਸ ਬੱਚੇ ਨੂੰ ਦਿੱਤਾ ਵੀ ਤੂੰ ਵੀ ਛਕ। ਤੇ ਮਾਂ ਨੇ ਆਪਣੇ ਬੱਚੇ ਨੂੰ ਜਦੋਂ ਭੋਜਨ ਛਕਦਿਆਂ ਵੇਖਿਆ ਤੇ ਉਹਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ, ਉਹ ਦੰਗ ਹੋ ਗਈ। ਜਿਹਦੇ ਅੰਦਰ ਪਹਿਲਾਂ ਇਹੋ ਜਿਹਾ ਦੁੱਖ ਸੀ, ਸੱਲ ਸੀ, ਪਰ ਮੇਰੇ ਸਤਿਗੁਰੂ ਜੀ ਦੁਖੀਆਂ ਦੇ ਦੁੱਖ ਦੂਰ ਵੀ ਕਰਦੇ, ਉਸੇ ਵੇਲੇ ਦੁੱਖ ਕੱਟ ਦਿੱਤਾ ਹੈ। ਵੇਖ ਕੇ ਉਸ ਮਾਂ ਨੂੰ ਬੜੀ ਖੁਸ਼ੀ ਹੋਈ, ਆਪਣੇ ਪੁੱਤਰ ਨੂੰ ਜਦੋਂ ਭੋਜਨ ਛਕਦਿਆਂ ਵੇਖਿਆ।
ਨਿਜ ਪਤੀ ਸੋ ਸੁਣਾਏ ਤੇ ਕਾਲਾ,
ਉਸ ਵੇਲੇ ਫਿਰ ਇਹਦੇ ਕੋਲ ਰਿਹਾ ਨਹੀਂ ਗਿਆ ਤੇ ਇਹਨੇ ਆਪਣੇ ਪਤੀ ਨੂੰ ਵੀ ਸਾਰੀ ਗੱਲ ਦੱਸੀ ਵੀ ਇਹ ਬਾਲਕ ਦੀ ਤਾਂ ਮੌਤ ਹੋ ਚੁੱਕੀ ਸੀ, ਇਹ ਤਾਂ ਸੜ ਚੁੱਕਾ ਸੀ ਅੱਗ ਦੇ ਵਿੱਚ, ਸੜਨ ਕਰਕੇ ਇਹਦਾ ਤਨ ਜਿਹੜਾ ਝੁਲਸ ਚੁੱਕਾ ਸੀ, ਮੌਤ ਹੋ ਚੁੱਕੀ ਸੀ। ਇਹਨੇ ਸਾਰੀ ਗੱਲ ਆਪਣੇ ਪਤੀ ਨੂੰ ਵੀ ਸੁਣਾ ਕੇ ਦੱਸੀ।
ਹਿਰਦੇ ਸ਼ਰਧਾ ਬਧੀ ਬਿਸਾਲਾ,
ਜਾਣ ਕੇ ਉਹ ਜਿਹੜਾ ਸਿੱਖ ਸੀ ਨਾ, ਉਹਦੇ ਅੰਦਰ ਸ਼ਰਧਾ ਹੋਰ ਅੱਗੇ ਨਾਲੋਂ ਵੀ ਦੁੱਗਣੀ ਹੋ, ਪਹਿਲਾਂ ਹੀ ਹਿਰਦਾ ਭਾਵਨਾ ਨਾਲ ਭਰਿਆ ਹੋਇਆ। ਜਦੋਂ ਸਤਿਗੁਰਾਂ ਦੀ ਇਹ ਜਾਹਰ ਕਲਾ ਵੇਖੀ ਤੇ ਵੇਖਦਿਆਂ ਹਿਰਦਾ ਦੁੱਗਣਾ ਪ੍ਰੇਮ ਨਾਲ ਭਰ ਗਿਆ, ਸ਼ਰਧਾ ਨਾਲ, ਆਸਥਾ ਨਾਲ ਹਿਰਦਾ ਹੋਰ ਗਦਗਦ ਹੋ ਉੱਠਿਆ।
ਦੰਪਤ ਮਿਲ ਤਬ ਬੰਧਨ ਕੀਨੋ,
ਦੋਵਾਂ ਨੇ ਮਿਲ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ। ਮਹਾਰਾਜ ਬਲਿਹਾਰ ਜਾਈਏ, ਵਾਰੇ ਜਾਈਏ, ਸੁਣਿਆ ਸੀ ਆਪ ਦੀ ਮਹਿਮਾ ਨੂੰ, ਵੱਡੀ ਮਹਿਮਾ ਹੈ, ਅੱਜ ਵੇਖ ਵੀ ਲਿਆ, कि मेरे सतगुरु जी मार के भी जवालन वाले हन।
महापुरख पूरन मन चीनो,
जान लिया सतगुरु जी सत पुरख ने महापुरख ने परमेश्वर दा ही अवतार हन, इना विच ते परमेश्वर च कोई फर्क नहीं।
अगले दिवस अन्न कर नाई पी चिंता अतिशय मन माई।
चलो दूजा दिन भी औखे सौखे बीत गया, तीसरा दिन आ गया। तीसरे दिन फिर सतगुरां ने इत्थे ही आसन रखिया, गए नहीं। हुण सिख दे मन च बड़ी चिंता भी अज भोजन कित्थों लियावां, जो घर विच समान सी उह भी सारा बेच के अन्न लै के प्रशादा पानी बना के सतगुरां नूं छका दित्ता है। अज तां कोई घर विच होर वस्तु भी कोई नहीं जिहड़ी बेच के मैं माया लै आवांगा, अन्न खरीद लियावांगा। सिख दे मन च बड़ी चिंता, अज गुरु साहब नूं भोजन किवें छकावां, अज कितें सतगुरां नूं मेरे घरों भुखिया ही ना जाना पै जाए। इस तरह वो सिख सोच के चिंता कर रहा है।
सो सिर बेचन चले बजारो बूजियो प्रभ सो जात न्यारे।
उस वेले की कीता इने, आख्या भी होर तां घर च कुछ है नहीं बेचण नूं, चलो जेड़ा एक पुत्र है भी मेरे गुरु दा ही दित्ता होया ना, उन्हां वास्ते इनू ही बेच आउणा। उन्हां समयां च बालक भी विकदे सन, गुलाम भी विकदे सन, ਉਹ ਵੇਚ ਦਿੰਦੇ ਫਿਰ ਉਹਨਾਂ ਦੀ ਪਰਵਰਿਸ਼ ਕਰਕੇ ਫਿਰ ਉਹ ਸਾਰੀ ਜ਼ਿੰਦਗੀ ਗੁਲਾਮ ਬਣ ਕੇ ਰਹਿੰਦੇ ਸੀ। ਇਹਨੇ ਉਹ ਬੱਚੇ ਨੂੰ ਨਾਲ ਲਿਆ ਜਿਹੜਾ ਸਤਿਗੁਰਾਂ ਦੇ ਬਚਨਾਂ ਨਾਲ ਪਹਿਲੇ ਦਿਨ ਜੀਵਿਆ ਨਾ, ਉਸ ਬੱਚੇ ਨੂੰ ਨਾਲ ਲੈ ਕੇ ਬਾਜ਼ਾਰ ਵੇਚਣ ਵਾਸਤੇ ਚੱਲ ਪਿਆ।
ਬੂਜਿਓ ਪ੍ਰਭੂ ਸੋ ਜਾਤ ਨਿਆਰੇ।
ਜਦੋਂ ਇਹ ਬੱਚੇ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਕੋਲੋਂ ਲੰਘਿਆ ਨਾ, ਤੇ ਵੇਖ ਕੇ ਜਗਤ ਗੁਰੂ ਪਾਤਸ਼ਾਹ ਜੀ ਸਿੱਖ ਨੂੰ ਪੁੱਛਣ ਲੱਗੇ,
ਕਹਾਂ ਚਲੇ ਬਾਰਕ ਸੰਗ ਲੀਨਾ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਇਹ ਬੱਚੇ ਨੂੰ ਕਿੱਥੇ ਲੈ ਕੇ ਚੱਲਿਆ? ਅੰਤਰਜਾਮੀ ਜਾਣਦੇ ਤਾਂ ਸਭ ਕੁਝ ਨੇ, ਪ੍ਰੀਖਿਆ ਹੀ ਲੈ ਰਹੇ ਨੇ ਨਾ, ਪ੍ਰੀਖਿਆ ਦੀਆਂ ਘੜੀਆਂ ਸਨ, ਇਮਤਿਹਾਨ ਸਨ। ਸਾਹਿਬ ਸੱਚੇ ਪਾਤਸ਼ਾਹ ਜੀ ਪੁੱਛਦੇ, ਭਾਈ ਸਿੱਖਾ ਇਹ ਬੱਚੇ ਨੂੰ ਇਹ ਬਾਲਕ ਨੂੰ ਕਿੱਥੇ ਲੈ ਕੇ ਚੱਲਿਆ ਹੈ?
ਕੋ ਕਾਰਜ ਹੈ ਇਸ ਅਦੀਨਾ।
ਜਾਂ ਕੋਈ ਕੰਮ ਕਰਨਾ ਉਹ ਤਾਂ ਤੂੰ ਵੀ ਕਰਕੇ ਆ ਸਕਦਾ, ਇਹ ਬੱਚੇ ਦਾ ਕੀ ਕੰਮ ਹੈ ਬਾਹਰ, ਇਹਨੂੰ ਕਿਹੜੇ ਕੰਮ ਵਾਸਤੇ ਲੈ ਕੇ ਚੱਲਿਆ, ਇਹਦੇ ਭਲਾ ਕੀ ਜਾ ਕੇ ਕੰਮ ਕਰਨਾ?
ਸਿੱਖ ਭੰਨਿਓ ਤੁਮੇ ਅੰਤਰ ਜਾਮੀ ਹਮਕੋ ਕਿਆ ਬੂਝਤ ਹੋ ਸਵਾਮੀ।
ਸਿੱਖ ਨੇ ਆਖਿਆ, ਹੇ ਪਾਤਸ਼ਾਹ ਤੁਸੀਂ ਤਾਂ ਘੱਟ ਘੱਟ ਦੇ ਜਾਣਨ ਵਾਲੇ ਅੰਤਰ ਜਾਮੀ ਹੋ, ਮਹਾਰਾਜ ਮੈਨੂੰ ਕੀ ਪੁੱਛਦੇ ਹੋ? ਜਾਂ ਤਾਂ ਹੋਵੇ ਨਾ ਤੁਹਾਨੂੰ ਪਤਾ ਨਹੀਂ, ਮਹਾਰਾਜ ਤੁਸੀਂ ਤਾਂ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ, ਫਿਰ ਆਪ ਜੀ ਮੇਰੇ ਪਾਸੋਂ ਕੀ ਪੁੱਛਦੇ ਹੋ?
ਸੋ ਬਾਰਕ ਪ੍ਰਭ ਨਿਕਟ ਹਕਾਰਾ ਬਾਈ ਪਕੜ ਕੇ ਬਚਨੀ ਉਚਾਰਾ।
ਜਿਹੜਾ ਬੱਚਾ ਸੀ ਨਾ ਸਤਿਗੁਰਾਂ ਨੇ ਉਹਨੂੰ ਕੋਲ ਸੱਦ ਲਿਆ, ਉਹਨੂੰ ਕੋਲ ਬੁਲਾ ਕੇ ਨਾ ਬਾਂਹ ਫੜ ਕੇ ਉਸ ਬੱਚੇ ਦੀ, ਤੇ ਗਰੀਬ ਨਵਾਜ ਪਾਤਸ਼ਾਹ ਜੀ ਉਸ ਬੱਚੇ ਨੂੰ ਪੁੱਛਣ ਲੱਗੇ, ਉਸ ਬਾਲਕ ਨੂੰ ਸਤਿਗੁਰੂ ਜੀ ਪੁੱਛਣ ਲੱਗੇ।
ਮਾਤ ਪਿਤਾ ਲੈ ਅਬ ਤੁਝ ਜਾਈ ਬੇਚੇਂਗੇ ਬਾਜ਼ਾਰ ਕੇ ਮਾਈ।
ਮਹਾਰਾਜ ਜੀ ਕਹਿੰਦੇ, ਬੇਟਾ ਹੇ ਬਾਲਕ ਤੇਰਾ ਇਹ ਪਿਤਾ ਤੇਰੀ ਇਹ ਮਾਤਾ ਤੈਨੂੰ ਬਾਜ਼ਾਰ ਲੈ ਕੇ ਚੱਲੇ ਨੇ, ਤੂੰ ਜਾਣਦਾ ਕਿਉਂ ਲੈ ਕੇ ਚੱਲੇ ਨੇ? ਤੈਨੂੰ ਵੇਚਣ ਵਾਸਤੇ ਚੱਲੇ ਨੇ, ਤੇਰਾ ਪਿਤਾ ਤੈਨੂੰ ਵੇਚਣ ਵਾਸਤੇ ਵੀ ਤੈਨੂੰ ਜਾ ਕੇ ਬਾਜ਼ਾਰ ਵਿੱਚ ਇਹਨਾਂ ਨੇ ਵੇਚ ਦੇਣਾ।
ਨਿਜ ਖਾਵੰਦ ਕੀ ਸੇਵਾ ਕਰੇ।
ਉੱਥੇ ਜਦੋਂ ਤੈਨੂੰ ਵੇਚਣਗੇ ਤੇ ਜਿਹਦੇ ਕੋਲ ਵੇਚਣਗੇ ਫਿਰ ਉਹ ਤੇਰਾ ਖਾਵੰਦ ਹੋਵੇਗਾ ਨਾ, ਤੇਰਾ ਮਾਲਕ ਹੋਵੇਗਾ, ਤੇ ਤੈਨੂੰ ਫਿਰ ਉਹਦੀ ਸੇਵਾ ਕਰਨੀ ਪਏਗੀ।
ਚੱਕੀ ਪੀਸੇ ਪਾਣੀ ਭਰੇ।
ਉਹਦੀ ਚੱਕੀ ਵੀ ਪੀਸਣੀ ਪਏਗੀ, ਉਹਦਾ ਪਾਣੀ ਵੀ ਭਰਨਾ ਪਏਗਾ, ਕਿਉਂਕਿ ਤੂੰ ਤਾਂ ਵੇਚਿਆ ਜਾਏਗਾ, ਤੇ ਜੇ ਤੈਨੂੰ ਵੇਚ ਦਿੱਤਾ ਜਿਹਦੇ ਕੋਲ ਉਹੀ ਤੇਰਾ ਮਾਲਕ ਹੋਵੇਗਾ, ਉਸ ਮਾਲਕ ਦੀ ਤੈਨੂੰ ਚੱਕੀ ਵੀ ਪੀਸਣੀ ਪਏਗੀ, ਉਹਦਾ ਪਾਣੀ ਵੀ ਢੋਣਾ ਪਵੇਗਾ।
ਜਿੰਨ ਫੇਰੇ ਕਰ ਪਗ ਚਾਂਪੇ।
ਉਹਦੇ ਘਰ ਦੇ ਵਿੱਚ ਝਾੜੂ ਫੇਰਨਾ ਪਵੇਗਾ, ਫਿਰ ਜਦੋਂ ਤੇਰਾ ਮਾਲਕ ਲੇਟਿਆ ਕਰੇਗਾ ਤੈਨੂੰ ਉਹਦੀਆਂ ਲੱਤਾਂ ਵੀ ਦਬਾਉਣੀਆਂ ਪੈਣਗੀਆਂ, ਉਹਦੇ ਪੈਰ ਵੀ ਘੁੱਟਣੇ ਪੈਣਗੇ।
ਆਏ ਸਮੋਰਾ ਨਹੀਂ ਕਦਾਪੇ।
ਤੈਨੂੰ ਕਦੇ ਵੀ ਉਹਦੀ ਆਗਿਆ ਨਹੀਂ ਮੋੜਨੀ ਪਏਗੀ, ਤੂੰ ਉਹਦੀ ਆਗਿਆ ਮੰਨੇਗਾ? ਇਹ ਕੰਮ ਜਿਹੜੇ ਉੱਪਰ ਸਾਰੇ ਦੱਸੇ ਨੇ ਤੂੰ ਕਰੇਗਾ ਆਪਣੇ ਮਾਲਕ ਦੇ, ਜੇ ਤੈਨੂੰ ਤੇਰਾ ਪਿਤਾ ਉਸ ਮਾਲਕ ਕੋਲ ਵੇਚ ਆਵੇ।
ਹੱਥ ਬੰਦ ਸਿਸ ਗਿਰਾ ਉਚਾਰੇ ਰਹੋ ਖਸਮ ਆਏ ਸੀ ਅਨਸਾਰੇ।
ਬੱਚੇ ਨੇ ਵੀ ਹੱਥ ਜੋੜੇ ਤੇ ਕਹਿਣ ਲੱਗਾ, ਮਹਾਰਾਜ मैं तो अपने मालक की आग्या विच रहांगा, जिवें वह कहेगा उस तरह करांगा, जो कहेगा पीसना पीस तो पीसांगा, जो कहेगा पखा फेर तो पखा फेरांगा। जे मेरा मालक जो कहेगा मैं तो अपने मालक की आग्या अनुसार ही रहांगा।
ते चिन सुन के कृपा निदाना, श्री मुख ते एक शब्द बखाना।
ओदा ए प्रेम वे के भी बच्चा भी पूरा समर्पण है, मेरे सतगुरां ने एक शब्द उचारिया। इस तरह कह लो भी वो बच्चे दे अंदर जेड़ा भाव सी ना, वो जगत गुरु गुरु नानक साहब ने अपनी रसना राही व्यक्त किया, प्रगट किया। भाव उस बालक दे ने प्रगट सतगुरा ने अपनी रसना तो किते, जो कहना चाहुंदा सी वो मेरे सतगुरा ने उचारण किया शब्द, ते ए पावन शब्द महाराज जी ने उचारण करके उपदेश दिता।
मारो महला पहला, मुल खरीदी लाला गोला, मेरा नाम सुभागा।
मारू राग विच मेरे सतगुरु गुरु नानक देव पातशाह ने यह शब्द उचारिया। मुल खरीदी लाला गोला, महाराज जगत गुरु गुरु नानक साहब वो बच्चे वालों भाव ही प्रगट कर रहे, महाराज मैं ता तुहाडा मुल खरीदया होया, तुहाडिया दासां दा भी दास हां। लाला गोला जेड़े तुहाडे लाले दास ने ना, मैं उन्हां दा भी गोला दास हां, तुहाडिया दासां दा भी दास, ते वह भी मुल खरीदया होया। जेड़ी चीज मुल खरीद लीए ना, उहदे ते फिर सारा हक साडा ही हुंदा। कहिंदे महाराज मैं अपना आप तुहानूं वेच दिता, मैं तां तुहाडा मुल खरीदया होया, तुहाडिया दासां दा दास हां, ते मैनूं तुहाडे दासां दा दास बनन दा मौका मिलिया, इस करके मेरा नां सुभागा है। सुभागे दा मतलब मैं भागा वाला, श्रेष्ठ भागा वाला, कि मैनूं तुहाडे दासां दा दास होण दा माण मिलिया, इस करके मैं तो अपना ना सुभागा रख लिया, कि मेरा ना सुभागा है, भागा वाला है।
गुर की बचनी हाथ बिकाना, जिन जित लाया तित लागा।
मैं अपने सतगुरां दे बचना नाल, गुरु के बचना नाल, आ जेड़ी साध संगत है ना, ये हट है, ये दुकान है, ते गुरु के बचना नाल मैं सतसंगत रूपी हट्टी ते वेक गया। गुर की बचनी हाट बिकाना, गुरु दे बचना नाल, सतगुरां दी आग्या नाल, गुरु के हुक्म नाल, मैं सत संगत रूपी हट्टी विच, साध संगत रूपी दुकान विच विक गया। हुण मैनू गुरु की संगत जिधर लावे मैं उधर लगांगा। जित लाया तित लागा, हुण मेरे सतगुरां दी संगत, क्योंकि संगत विच गुरु दी संगत विच विक गया, हुण विके होए नूं मेरे सतगुरु जी जिधर मर्जी ला लैण, जिधर लाणगे उधर ही मैं लगांगा, सतगुरां दा लाया होया लगांगा।
तेरे लाले क्या चितराए,
महाराज मैं तां तेरा लाला हां, तेरा दास हां, तेरा नौकर हां, ते मैं नौकर दे अंदर की चितराई, मेरे च की सियाणप है, मेरे च कादी महाराज जी सियाणप है, मेरे च कादी चतराई, मैं चतराई करा कि नौकर अपने मालक दे सामने की चतराई कर सकदा, जेड़ा विकया होया, जिन्हें अपना आप अपने मालक नूं समर्पण किया होया, उस नौकर दी की मजाल कि वह अपने मालक सामने चतराई करे। ये निर्माणता है, ये विनिम्रता दा भाव। जदों गुरु दे बचना नाल अपना आप गुरु की संगत विच वेच दिता, ते फिर गुरु की संगत ने जिधर लाया उधर लग गए, ते फिर उत्थे आके चतराइयां नहीं चलदियां। धर्म दे रस्ते विच गुरु की संगत विच आके चतराइयां सियाणपां नहीं चलदियां, इत्थों आके चतराइयां छड्डणियां पैंदियां। इह मन चंचला चतराई किन्हें ना पाया, सह सियाणपां लख होए तां इक ना चले नाल, हजारां सियाणपां होण ते धर्म दे राह ते इक भी नाल नहीं चलदी। इस करके कहिंदे महाराज मैं तां तेरा लाला सेवक हां, ते मैं तुहाडे सामने अपनी की चतराई करां, अपनी की सियाणप पेश करां।
साहिब का हुक्म ना करना जाए।
मैं तो अपने मालक दे हुक्म दा बन्या होया, मेरे साहब दा जिवें हुक्म, ओ हुक्म मेरे च ताकत नहीं कि मैं मोड़ सका। सतगुरां दा हुक्म, अपने साहब दा, अपने मालक दा हुक्म, अपने स्वामी दा हुक्म मैं नहीं मोड़ सकदा। जो मेरे स्वामी ने कह दिता वह होएगा। अपने स्वामी दे हुक्म नू, अपने मालक दे हुक्म नू मैं मोड़ नहीं सकदा।
मां लाली प्यो लाला मेरा हौ लाले का जाया।
एक अर्थ तां महापुरख ए भी करदे ने, भी ओ बच्चे वालों भाव जे कहीए, ओ कहिंदा हे प्रभु मेरी मां भी आप जी दे दर घर दी दासी, मेरा प्यो भी आप जी दे दर घर दा लाला दासा, ते मैं उन्हां दा जाया जन्मिया होया बालक, मैं भी तुहाडे घर दा लाला दास। दूजा जे अंतरीवी भाव अर्थ जिहदे विच गुरु नानक साहब जी बोल रहे ने, वो ए है कि जिहड़ी मेरी बुद्धि है ये मेरी मां है, ते जिहड़ी मेरी बुद्ध है ये मेरी मां है, ते जिहड़ा मेरा संतोख सहित संतोख विशिष्ट मन है ये मन मेरा पिता है। और बुद्ध रूपी माता ते मन रूपी पिता, मैं इन्हां दा जाया होया जन्मिया होया इन्हां दा बच्चा। मेरी उत्पत्ति जिहड़ी आ बुद्ध ते मन चो होई। खालसा जी मन करके असी हां, जदों मन ना रहेगा उदों असी भी नहीं, जे मन है ते असी भी हां। इस करके मन दे जाए होए आ, ये सारा सृष्टि सारा पसारा ये मन नहीं पैदा कीता, मन नहीं बनाया सब कुछ, मन ने पिता बनाया, मन ने माता बनाया, मन ने भरा बनाए, मन ने रिश्तेदार बनाए, संबंधी बनाए, सारा पसारा है ही मन दा। ते महाराज जी कहते मेरी बुद्ध जिहड़ी है ये महाराज जी दे चरणा विच जुड़ी हुई, ये मेरी मां है। और संतोख विशिष्ट जिहड़ा मन है ये मेरा पिता है, और मैं इस माता पिता दे संजोग तो जन्मिया होया हां।
लाली नाचे लाला गावे भगत करो तेरी राया।
प्रभु जेड़ी मेरी बुद्धि रूपी लाली दासी है मां, वो तुहाडी भगती कर रही। लाली नाचा वो तुहाडी भगती च जुड़ी हुई, मेरी बुद्ध रूपी जेड़ी मां है महाराज वो तो भगती कर रही है आप जी दी। नाचा का मतलब भगती विच लगी हुई है। लाला गावे ते जेड़ा मेरा मन है, हे प्रभु ये तुहाडे गुणा नूं गा रहा है। गावे दा मतलब गा रहा है तुहाडे गुणा नूं, तुहाडी महिमा नूं गा रहा है। भगत करो तेरी राया, राया दा मतलब है राजा, हे राजा स्वरूप परमेश्वर मैं इस तरह तेरी भगती कर रहा, मेरी बुद्धि तां तेरी भगती करदी है, मेरा मन तेरे गुण पिया गाउंदा है। इस ढंग नाल इस तरीके नाल हे मेरे मालक प्रभु जी राजा स्वरूप वाहिगुरु जी मैं तुहाडी भगती च लगा होया और तुहाडी भगती कर रहा।
ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਓ।
ਇਹ ਪ੍ਰਭੂ ਜੇ ਮੇਰੇ ਮਾਲਕ ਜੀ ਤੁਸੀਂ ਕਹੋ ਨਾ ਮੈਂ ਪਾਣੀ ਪੀਣਾ ਤੇ ਮੈਂ ਭੱਜ ਕੇ ਜਾਵਾਂ ਤੇ ਤੁਹਾਡੇ ਵਾਸਤੇ ਪਾਣੀ ਭਰ ਲਿਆਵਾਂ। ਪੀਏ ਤਾਂ ਪਾਣੀ ਆਣੀ, ਮਹਾਰਾਜ ਜੇ ਤੁਸੀਂ ਕਹੋ ਵੀ ਮੈਂ ਪਾਣੀ ਪੀਣਾ ਜਲ ਛਕਣਾ ਤੇ ਮੈਂ ਦੌੜ ਕੇ ਜਾਵਾਂ ਨੱਠ ਕੇ ਜਾਵਾਂ ਤੇ ਭਰ ਕੇ ਪਾਣੀ ਲੈ ਆਵਾਂ। ਤੇ ਮਹਾਰਾਜ ਜੇ ਤੁਸੀਂ ਕਹੋ ਵੀ ਮੈਂ ਭੋਜਨ ਛਕਣਾ ਤੇ ਉਸੇ ਵੇਲੇ ਚੱਕੀ ਫੜ ਕੇ ਤੇ ਮੈਂ ਪੀਸਣ ਬਹਿ ਜਾਂ ਤੇ ਬਰੀਕ ਕਰਕੇ ਆਟਾ ਪੀਸ ਕੇ ਆਪ ਜੀ ਵਾਸਤੇ ਪ੍ਰਸ਼ਾਦੇ ਪਕਾ ਕੇ ਆਪ ਜੀ ਨੂੰ ਛਕਾਵਾਂ। ਨੌਕਰ ਦਾ ਕੰਮ ਤਾਂ ਇਹੀ ਹੈ ਨਾ ਮਹਾਰਾਜ, ਤੁਸੀਂ ਹੋ ਗਏ ਸਵਾਮੀ ਤੇ ਮੈਂ ਬਣ ਗਿਆ ਨੌਕਰ ਗੁਲਾਮ, ਤੇ ਮੇਰਾ ਸਵਾਮੀ ਹੁਣ ਜੋ ਕਹੇ ਤੇ ਉਹ ਮੈਂ ਕਰਨਾ ਹੀ ਹੈ ਨਾ। ਜੇ ਮੇਰੇ ਸਵਾਮੀ ਨੇ ਪਾਣੀ ਮੰਗਿਆ ਤਾਂ ਮੈਂ ਪਾਣੀ ਲਿਆ ਕੇ ਭੇਟ ਕਰਾਂ, ਜੇ ਮੇਰਾ ਮਾਲਕ ਮੇਰਾ ਸਵਾਮੀ ਮੇਰੇ ਸਾਹਿਬ ਮੰਗ ਲੈਣ ਅੰਨ ਭੋਜਨ ਤੇ ਮੈਂ ਅੰਨ ਜਿਹੜੇ ਪੀਸਣ ਵਾਸਤੇ ਚੱਕੀ ਪੀਸਣ ਵਾਸਤੇ ਬੈਠ ਜਾਵਾਂ।
ਪੱਖਾ ਫੇਰੀ ਪੈਰ ਮਲੋਵਾ ਜਪਤਰਾ ਤੇਰਾ ਨਾਉ।
ਔਰ ਜੇ ਮੇਰੇ ਮਾਲਕ ਜੀ ਪ੍ਰਸ਼ਾਦਾ ਛਕਣ ਬੈਠਣ ਤੇ ਮੈਂ ਹੱਥ ਚ ਪੱਖਾ ਫੜ ਕੇ ਪੱਖਾ ਫੇਰਾਂ, ਪੱਖਾ ਫੇਰੀ ਪੱਖਾ ਫੇਰਾਂ, ਪੱਖਾ ਚੱਲਾਂ, ਤੇ ਜੇ ਪ੍ਰਸ਼ਾਦਾ ਛੱਕ ਕੇ ਲੇਟਣ ਤੇ ਫਿਰ ਮੈਂ ਆਪਣੇ ਮਾਲਕ ਦੇ ਚਰਨ ਚਸਾਂ, ਚਰਨ ਮਲੋਵਾਂ, ਮਲੋਵਾਂ ਦਾ ਮਤਲਬ ਚਸਾਂ ਮਲਾਂ, ਤੇ ਫਿਰ ਆਪਣੀ ਰਸਨਾ ਨਾਲ ਆਪਣੇ ਮਾਲਕ ਦਾ ਨਾਮ ਜਪਦਾ ਰਹਾਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਲੇ ਸੇਵਾ ਨਾਲੇ ਸਿਮਰਨ ਨਾਲੇ ਆਪਣੇ ਮਾਲਕ ਦਾ ਹੀ ਨਾਮ ਜਪਦਾ ਰਹਾਂ, ਰਸਨਾ ਨਾਲ ਵੀ ਆਪਣੇ ਸਵਾਮੀ ਦਾ ਹੀ ਨਾਮ ਜਪਾਂ, ਆਪਣੇ ਸਵਾਮੀ ਤੋਂ ਬਿਨਾਂ ਇਸ ਰਸਨਾ ਤੋਂ ਕਿਸੇ ਦੂਸਰੇ ਦਾ ਨਾਂ ਨਾ ਲਵਾਂ, ਇਸ ਜ਼ੁਬਾਨ ਨਾਲ ਵੀ ਆਪਣੇ ਮਾਲਕ ਦਾ ਹੀ ਨਾਮ ਜਪਣਾ। ਖਾਲਸਾ ਜੀ, ਉਹ ਬੱਚੇ ਵੱਲੋਂ ਭਾਵ ਨੇ, ਜਿਵੇਂ ਮਹਾਰਾਜ ਜੀ ਨੇ ਕਿਹਾ ਨਾ ਵੀ ਤੈਨੂੰ ਪਾਣੀ ਧੋਣਾ ਪਏਗਾ, ਪੀਸਣਾ ਪੀਸਣਾ ਪਏਗਾ, ਉਹ ਸਾਰੇ ਭਾਵ ਸ਼ਬਦ ਵਿੱਚ ਸਤਿਗੁਰੂ ਜੀ ਨੇ ਪ੍ਰਗਟ ਕੀਤਾ ਕਿ ਭਾਈ ਜਿਹੜਾ ਸਿੱਖ ਹੈ ਉਹ ਆਪਣੇ ਮਾਲਕ ਅੱਗੇ ਇੱਦਾਂ ਵੇਚਦੇ, ਮਨ ਵੇਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਮੈਂ ਕਹਿੰਦਾ ਵੀ ਜੇ ਕਿਤੇ ਸਿਰਫ ਇਹੀ ਇੱਕ ਪੰਕਤੀ ਇਹਦੇ ਮੁਤਾਬਕ ਹੀ ਅਸੀਂ ਆਪਣਾ ਆਪ ਢਾਲ ਲਈਏ, ਹੋਰ ਕੁਝ ਵੀ ਕਰਨ ਦੀ ਤੁਹਾਨੂੰ ਲੋੜ ਨਹੀਂ, ਬਸ ਇਸੇ ਪੰਕਤੀ ਮੁਤਾਬਕ ਆਪਣਾ ਜੀਵਨ ਬਤੀਤ ਕਰ ਦਿਓ, ਜ਼ਿੰਦਗੀ ਸਫਲ ਹੈ, ਜੀਵਨ ਸਫਲ ਹੈ। ਜਦੋਂ ਆਪਣਾ ਆਪ ਸਤਿਗੁਰਾਂ ਨੂੰ ਵੇਚ ਦੇਈਏ ਤੇ ਫਿਰ ਮੇਰੇ ਮਾਲਕ ਪਾਣੀ ਮੰਗਣ ਤੇ ਮੈਂ ਪਾਣੀ ਦੇਵਾਂ। ਭਾਈ ਘਨੱਈਏ ਵਾਂਗੂ, ਮਹਾਰਾਜ ਤੁਸੀਂ ਤਾਂ ਮੰਗਦੇ ਹੋ, ਜੇ ਕੋਈ ਮੁਸਲਮਾਨ ਮੰਗਦਾ ਮੈਨੂੰ ਮੁਸਲਮਾਨ ਤਾਂ ਨਹੀਂ ਨਾ ਨਜ਼ਰ ਆਉਂਦਾ, ਉਹਦੇ ਵਿੱਚ ਵੀ ਤੁਹਾਡਾ ਹੀ ਸਰੂਪ ਦਿਸਦਾ ਵੀ ਤੁਸੀਂ ਮੰਗ ਰਹੇ ਹੋ। ਤੁਜ ਕੋ ਪਿਲਾਓ ਪਾਣੀ, ਮਹਾਰਾਜ ਤੁਹਾਨੂੰ ਹੀ ਪਾਣੀ ਪਿਲਾਉਣਾ, ਮੈਨੂੰ ਤਾਂ ਤੁਹਾਡੇ ਬਿਨਾਂ ਹੋਰ ਕੋਈ ਦਿਸਦਾ ਹੀ ਨਹੀਂ। ਇਹ ਉਹ ਅਵਸਥਾ ਹੈ, ਇੱਥੇ ਉਹ ਪਦਵੀ ਹੈ ਜਿੱਥੇ ਮਹਾਰਾਜ ਜੀ ਕਹਿੰਦੇ ਮੈਂ ਚਰਨ ਵੀ ਆਪਣੇ ਮਾਲਕ ਦੇ ਮਲਾਂ, ਪੱਖਾ ਝੱਲਣ ਦੀ ਸੇਵਾ ਕਰਾਂ, ਔਰ ਆਪਣੀ ਰਸਨਾ ਨਾਲ ਆਪਣੇ ਮਾਲਕ ਦਾ ਸਵਾਮੀ ਦਾ ਨਾਮ ਵੀ ਜਪਦਾ ਰਵਾਂ। ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਆਪਣੇ ਸਵਾਮੀ ਦਾ ਵੀ ਨਾਮ ਜਪਦਾ ਰਹਾਂ।
ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਦ ਵਡਿਆਏ।
ਪ੍ਰਭੂ ਤੁਸੀਂ ਮੈਨੂੰ ਸਾਰੀਆਂ ਦਾਤਾਂ ਦਿੱਤੀਆਂ, ਤੁਸੀਂ ਮੈਨੂੰ ਖਾਣ ਨੂੰ ਅੰਨ ਦਿੱਤਾ, ਪਰ ਮਹਾਰਾਜ ਮੈਂ ਇਹੋ ਜਿਹਾ ਲੂਣ ਹਰਾਮੀ ਆ, ਆਪ ਜੀ ਦਾ ਨਮਕ ਖਾ ਕੇ ਹਰਾਮ ਕੀਤਾ, ਤੁਹਾਡੀ ਭਗਤੀ ਨਹੀਂ ਕੀਤੀ, ਤੁਹਾਡੀ ਬੰਦਗੀ ਨਹੀਂ ਕੀਤੀ, ਤੁਹਾਡਾ ਸਿਮਰਨ ਨਹੀਂ ਕੀਤਾ, ਤੁਹਾਡਾ ਸ਼ੁਕਰ ਨਹੀਂ ਕੀਤਾ। ਮਹਾਰਾਜ ਕਹਿੰਦੇ ਹੇ ਪ੍ਰਭੂ ਏਦਾਂ ਬੇਨਤੀ ਕਰਨੀ ਹੈ ਸਿੱਖ ਨੇ, ਆਪਾਂ ਸਾਰਿਆਂ ਇਹ ਬੇਨਤੀ, ਮਹਾਰਾਜ ਜੇ ਸਾਡੇ ਅੰਦਰ ਇਹੋ ਜਿਹੀ ਅਵਸਥਾ ਹੈ ਤੇ ਸਾਡੀ ਇਹ ਹਾਲਤ ਹੈ, ਪਰ ਹਾਂ ਤਾਂ ਫਿਰ ਵੀ ਤੁਹਾਡੇ ਦਾਸ ਜਿਹੋ ਜਿਹੇ ਵੀ ਹਾਂ, ਭਾਵੇਂ ਲੂਣ ਹਰਾਮੀ ਹਾਂ, ਗੁਨਾਹਗਾਰ ਹਾਂ, ਅਪਰਾਧੀ ਹਾਂ, ਔਗਣ ਆ ਰਹੇ ਹਾਂ, ਪਰ ਹਾਂ ਤਾਂ ਤੁਹਾਡੇ ਦਾਸ ਬੁਰੇ ਭਲੇ ਹਮ ਥਾਰੇ। ਮਹਾਰਾਜ ਜੇ ਤੁਸੀਂ ਬਖਸ਼ ਲਓਗੇ ਤੇ ਇਹ ਵੀ ਤੁਹਾਡੀ ਵੱਡੀ ਵਡਿਆਈ ਹੋਏਗੀ ਕਿ ਮੇਰੇ ਸਤਿਗੁਰੂ ਜੀ ਬੜੇ ਵੱਡੇ ਬਖਸ਼ਾਂਦ ਨੇ। ਜੇ ਬਖਸ਼ੋਗੇ ਤੇ ਇਹਦੇ ਚ ਵਡਿਆਈ ਮੇਰੀ ਨਹੀਂ ਹੋਣੀ, ਵਡਿਆਈ ਹੈ ਗੁਰੂ ਨਾਨਕ ਸਾਹਿਬ ਤੁਹਾਡੀ ਹੈ, ਹੇ ਗੁਰੂ ਗ੍ਰੰਥ ਸਾਹਿਬ ਵਡਿਆਈ ਤੁਹਾਡੀ ਹੈ, ਜੇ ਬਖਸ਼ ਲਓਗੇ ਤੇ ਤੁਹਾਡੀ ਇਹਦੇ ਚ ਵੱਡੀ ਵਡਿਆਈ ਹੋਣੀ ਹੈ ਕਿ ਸਤਿਗੁਰੂ ਜੀ ਵੱਡੇ ਵੱਡੇ ਪਾਪੀਆਂ ਤੇ ਗੁਨਾਹਗਾਰਾਂ ਨੂੰ ਵੀ ਬਖਸ਼ ਲੈਂਦੇ ਨੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਕਹਿੰਦੇ ਵੱਡੇ ਵੱਡੇ ਗੁਨਾਹਗਾਰ ਅਪਰਾਧੀ ਵੀ ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ, ਆਪ ਜੀ ਦੇ ਬਚਨ ਸੁਣ ਕੇ, ਆਪ ਜੀ ਦਾ ਨਾਮ ਸੁਣ ਕੇ ਤਰ ਗਏ, ਉਹ ਮੁੜ ਕੇ ਗਰਭਾਸ਼ਿਆਂ ਵਿੱਚ ਨਹੀਂ ਆਉਂਦੇ। ਮਹਾਰਾਜ ਜੇ ਬਖਸ਼ ਲਓ ਤਾਂ ਇਹਦੇ ਵਿੱਚ ਵੀ ਤੁਹਾਡੀ ਵੱਡੀ ਵਡਿਆਈ ਹੈ।
ਆਦਿ ਜੁਗਾਦ ਦਇਆ ਪਤ ਦਾਤਾ, ਤੁਦ ਵਿਣ ਮੁਕਤ ਨਾ ਪਾਏ।
ਆਦਿ ਮੁੱਢ ਤੋਂ ਲੈ ਕੇ ਜੁਗਾਦ ਜੁਗਾਂ ਜੁਗਾਂਤਰਾਂ ਤੋਂ ਮਹਾਰਾਜ ਤੁਸੀਂ ਦਇਆ ਦੇ ਘਰ ਹੋ, ਪਤੀ ਹੋ ਸਾਰੇ, ਸਵਾਮੀ ਹੋ ਸਾਰਿਆਂ ਦੇ, ਮਾਲਕ ਹੋ ਤੇ ਦਾਤੇ ਹੋ ਦਾਤਾਂ ਦੇਣ ਵਾਲੇ। ਤੁਦ ਵਿਣ ਮੁਕਤ ਨਾ ਪਾਈ, ਮਹਾਰਾਜ ਤੁਹਾਡੇ ਤੋਂ ਬਿਨਾਂ ਜੀਵ ਨੂੰ ਕਿਤੋਂ ਮੁਕਤੀ ਮਿਲ ਹੀ ਨਹੀਂ ਸਕਦੀ। ਜੇ ਕੋਈ ਮੁਕਤ ਕਰ ਸਕਦਾ ਤਾਂ ਹੇ ਗੁਰੂ ਨਾਨਕ ਸਾਹਿਬ ਉਹ ਤੁਸੀਂ ਹੋ। ਜੇ ਮੁਕਤੀ ਦਾ ਦਾਨ ਦੇ ਸਕਦੇ ਹੋ ਤਾਂ ਉਹ ਤੁਸੀਂ ਹੋ। ਤੁਹਾਡੇ ਤੋਂ ਬਿਨਾਂ ਹੇ ਮੇਰੇ ਮਾਲਕ ਜੀ ਕੋਈ ਮੁਕਤ ਨਹੀਂ ਕਰ ਸਕਦਾ। ਮੁਕਤੀ ਦਾ ਸਦਾ ਵਰਤ ਲੰਗਰ ਵੀ ਹੈ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਖਜ਼ਾਨਿਆਂ ਚ ਹੀ ਵਰਤ ਰਿਹਾ।
ਜੋ ਪਈ ਅਸ ਕਹਿ ਕਿਰਪਾ ਦ੍ਰਿਸ਼ਟ ਪ੍ਰਭ ਦੇਖੇ।
ਸ਼ਬਦ ਉਚਾਰਨ ਕਰਕੇ, ਇਹ ਬਚਨ ਉਚਾਰਨ ਕਰਕੇ ਸਤਿਗੁਰਾਂ ਨੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਨਾਲ, ਸਵੱਲੀ ਨਿਗਾਹ ਨਾਲ ਵੇਖਿਆ, ਉਸ ਬਾਲਕ ਵੱਲ ਵੀ, ਉਸ ਸਿੱਖ ਵੱਲ ਵੀ ਵੇਖਿਆ।
ਭਵ ਅਬਦਾ ਸਭ ਹਰੀ ਵਿਸ਼ੇਖੇ।
ਜਿਹੜੀ ਸੰਸਾਰ ਦੀ ਅਪਦਾ ਸੀ ਨਾ, ਬਿਪਤਾ, ਵੇਖਦਿਆਂ ਸਾਰ ਹਰ ਲਈ। ਹੁਣ ਜਿਨ੍ਹਾਂ ਤੇ ਮੇਰੇ ਸਤਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਣ, ਖਾਲਸਾ ਜੀ ਉਹ ਤਾਂ ਲੋਹਾ ਵੀ ਲਾਲ ਬਣ ਜਾਂਦਾ, ਲਾਲ ਹੈ ਲੋਹ ਹੋਇਓ ਲਾਲ, ਜੇ ਸਤਿਗੁਰੂ ਨਜ਼ਰ ਕਰ ਦੇਣ ਤੇ ਲੋਹਾ ਵੀ ਲਾਲ ਬਣ ਜਾਂਦਾ, ਕੀਮਤੀ ਲਾਲ ਸ਼ਬਦ ਪੰਨਾ ਬਣ ਜਾਂਦਾ। ਤੇ ਮੇਰੇ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਹੋਈ, ਜਦੋਂ ਵੇਖਿਆ ਤੇ ਸਾਹਿਬ ਨੇ ਸਾਰੇ ਜਨਮ ਮਰਨ ਦੀ ਆਪਦਾ, ਸੰਸਾਰ ਦੀ ਜਿਹੜੀ ਗਰੀਬੀ ਦੀ ਆਪਦਾ ਪਈ ਹੋਈ, ਇਹ ਸਤਿਗੁਰਾਂ ਨੇ ਹਰ ਲਈ ਦੂਰ ਕਰ ਦਿੱਤੀ।
ਆਪਣੇ ਅੰਗ ਸੰਗ ਤੇ ਲਾਏ,
ਸਤਿਗੁਰੂ ਜੀ ਨੇ ਘੁੱਟ ਕੇ ਉਸ ਬੱਚੇ ਨੂੰ ਆਪਣੇ ਗਲ ਨਾਲ ਲਾਇਆ। ਉਹ ਕੋਈ ਬਾਲਕ, ਸਧਾਰਨ ਬਾਲਕ ਨਹੀਂ ਹੋਣਾ, ਪਤਾ ਨੀ ਕਿਤਨੇ ਜਨਮਾਂ ਦੀ ਉਹਦੀ ਭਗਤੀ, ਜਿਸ ਭਗਤੀ ਦਾ ਫਲ ਇਹ ਮਿਲਿਆ ਕਿ ਦੀਨ ਦੁਨੀਆਂ ਦੇ ਮਾਲਕ ਆਪ ਨਾਰਾਇਣ ਪਰਮੇਸ਼ਰ ਪ੍ਰਤੱਖ ਰੂਪ ਚ ਉਹਨੂੰ ਦਰਸ਼ਨ ਦੇ ਰਹੇ ਨੇ, ਇਹ ਉਹਦੀ ਭਗਤੀ ਦਾ ਸਦਕਾ ਹੋਣਾ। ਤੇ ਕਹਿੰਦੇ ਘੁੱਟ ਕੇ ਉਸ ਬਾਲਕ ਨੂੰ ਸਤਿਗੁਰਾਂ ਨੇ ਗਲ ਨਾਲ ਲਾ ਲਿਆ।
ਨੌ ਨਿਧ ਦਈ ਸਦਨ ਮੈਂ ਪਾਏ,
ਕਹਿੰਦੇ ਨੌ ਨਿਧੀਆਂ ਘਰ ਚ ਪਾ ਦਿੱਤੀਆਂ। ਜਿਹੜੇ ਘਰ ਚ ਕਦੇ ਪ੍ਰਸ਼ਾਦਾ ਨਹੀਂ ਸੀ ਪੂਰਨ ਤੌਰ ਤੇ ਪੱਕਦਾ, ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਨਾਲ ਇੰਨੇ ਲੰਗਰ ਲੱਗ ਗਏ ਉਸ ਘਰ ਦੇ ਵਿੱਚ ਕਿ ਹਜ਼ਾਰਾਂ ਬੰਦੇ ਆ ਕੇ ਲੰਗਰ ਛਕ ਜਾਂਦੇ, ਫਿਰ ਵੀ ਤੋਟ ਨਹੀਂ ਆਉਂਦੀ। ਉਹ ਘਰ ਦੇ ਵਿੱਚ ਨੌ ਨਿਧੀਆਂ ਦੇ ਖਜ਼ਾਨੇ ਸਤਿਗੁਰਾਂ ਨੇ ਵਰਤਾ ਦਿੱਤੇ।
ਚਤੁਰ ਪਦਾਰਥ ਛਿਨ ਮੈਂ ਦੀਨੇ, ਜੀਵਨ ਮੁਕਤ ਸੋ ਤੀਨੋ ਕੀਨੇ।
ਚਾਰ ਪਦਾਰਥ, ਧਰਮ, ਅਰਥ, ਕਾਮ, ਮੋਕਸ਼, ਚਾਰਾਂ ਤੋਂ ਬਿਨਾਂ ਪੰਜਵਾਂ ਪਦਾਰਥ ਦੁਨੀਆਂ ਚ ਕੋਈ ਨੀ ਬਣਿਆ। ਤੇ ਮੇਰੇ ਸਤਿਗੁਰਾਂ ਨੇ ਇੱਕ ਛਿਨ ਵਿੱਚ ਚਾਰੇ ਦੇ ਚਾਰੇ ਹੀ ਦੇ ਦਿੱਤੇ, ਤੇ ਤਿੰਨਾਂ ਨੂੰ ਹੀ, ਉਹਦੇ ਪਿਤਾ ਨੂੰ ਵੀ, ਮਾਤਾ ਨੂੰ ਵੀ, ਔਰ ਉਸ ਬਾਲਕ ਨੂੰ, ਬੱਚੇ ਨੂੰ ਵੀ, ਸਤਿਗੁਰੂ ਜੀ ਨੇ ਜੀਵਨ ਮੁਕਤ ਅਵਸਥਾ ਦਾ ਆਨੰਦ ਜਿਹੜਾ ਹੈ, ਜੀਵਨ ਮੁਕਤ ਅਵਸਥਾ ਦੀ ਜਿਹੜੀ ਪਦਵੀ ਹੈ, ਉਹ ਸਤਿਗੁਰਾਂ ਨੇ ਤਿੰਨਾਂ ਨੂੰ ਬਖਸ਼ ਦਿੱਤੀ ਹੈ, ਤਿੰਨਾਂ ਨੂੰ ਜੀਵਨ ਮੁਕਤ ਬਣਾ ਦਿੱਤਾ ਹੈ।
ਇਸ ਪ੍ਰਕਾਰ ਕਰ ਤਿਨੈ ਨਿਹਾਲਾ, ਬੋਰੋ ਗਮਨੇ ਪ੍ਰਭੂ ਕਿਰਪਾਲਾ।
ਇਸ ਪ੍ਰਕਾਰ ਨਾਲ ਇਹਨਾਂ ਨੂੰ, ਤਿੰਨਾਂ ਨੂੰ ਨਿਹਾਲ ਕਰਕੇ, ਸਕਾਰਥਾ ਕਰਕੇ, ਇਹਨਾਂ ਦੇ ਜੀਵਨ ਨੂੰ ਧਨ ਯੋਗ ਬਣਾ ਕੇ, ਗਰੀਬ ਨਿਵਾਗ ਸਾਹਿਬ ਸੱਚੇ ਪਾਤਸ਼ਾਹ ਪ੍ਰਭੂ ਕਿਰਪਾਲੂ ਜੀ ਇਥੋਂ ਅੱਗੇ ਨੂੰ ਚੱਲ ਪਏ ਹਨ। ਅੱਗੇ ਚੱਲ ਕੇ ਇੱਕ ਹੋਰ ਨਗਰ ਵਿੱਚ ਪਹੁੰਚੇ ਨੇ, ਉੱਥੇ ਸਾਹਿਬ ਸੱਚੇ ਪਾਤਸ਼ਾਹ ਜੀ ਕੁਝ ਸਿੱਖਾਂ ਨੂੰ ਮਿਲ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ, ਪ੍ਰਕਰਣਾਂ ਚ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ